ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਜੀ ਦਾ ਜੋ ਅਸਥਾਨ ਹੈ, ਲੰਗਰ ਸਾਹਿਬ ਜਿਸ ਨੂੰ ਕਹਿੰਦੇ ਆਪਾਂ ਗੁਰਦੁਆਰਾ ਸਾਹਿਬ, ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਪਿਛਲੇ ਪਾਸੇ ਰਾਵੀ ਦਰਿਆ ਦੇ ਕਿਨਾਰੇ ਤੇ। ਉੱਥੇ ਮਹਾਂਪੁਰਸ਼ ਜ਼ਿਆਦਾ ਸਿਮਰਨ ਕਰਦੇ ਸਨ ਜਾ ਕਰਕੇ ਦਿਨੇ, ਕਿਉਂਕਿ ਉਧਰ ਸੰਗਤਾਂ ਘੱਟ ਜਾਂਦੀਆਂ, ਸਵੇਰੇ ਸਵੇਰ ਤੁਰੇ ਜਾ ਰਹੇ ਨੇ। ਮਨ ਦੇ ਵਿੱਚ ਖਿਆਲ ਆਇਆ ਕਿ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਸ਼ ਕਿਹਾ ਕਰਦੇ ਸੀ ਕਿ ਇੰਨੇ ਕੁ ਜੇ ਮਹੀਨੇ ਕੋਈ ਮੂਲ ਮੰਤਰ ਦਾ ਸਿਮਰਨ ਕਰ ਲਵੇ ਉਹਦੇ ਵਿੱਚ ਰਿਧੀਆਂ ਸਿੱਧੀਆਂ ਆ ਜਾਂਦੀਆਂ ਹੈ। ਸੋਚਿਆ ਕਿ ਕੋਈ ਮਹਿਸੂਸ ਨਹੀਂ ਹੁੰਦੀਆਂ ਸ਼ਕਤੀਆਂ ਜੀਆਂ, ਪਰ ਜਦੋਂ ਜਾ ਕਰਕੇ ਉੱਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਨਮਸਕਾਰ ਕਰਕੇ ਮੱਥਾ ਟੇਕ ਕੇ ਇਸ ਤਰ੍ਹਾਂ ਬੈਠ ਗਏ ਸਾਹਮਣੇ, ਤੇ ਦੋ ਬੀਬੀਆਂ ਜਿਨ੍ਹਾਂ ਦੀ 17-18 ਸਾਲਾਂ ਦੀ ਉਮਰ ਹੋਵੇਗੀ, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ ਆ ਕਰਕੇ ਬੈਠ ਗਈ। ਮਹਾਂਪੁਰਖਾਂ ਨੇ ਨਮਸਕਾਰ ਕੀਤੀ ਸਤਿਗੁਰੂ ਸਾਹਿਬ ਜੀ ਨੂੰ, ਉੱਠ ਕੇ ਪਿਛਲੇ ਪਾਸੇ ਹਜ਼ੂਰੀ ਵਿੱਚ ਪਿਛਲੇ ਪਾਸੇ ਬੈਠ ਗਏ, ਥੜੇ ਸਾਹਿਬ ਤੋਂ ਪਿਛਾਂ ਥੋੜਾ ਜਿਹਾ। ਉਹ ਫੇਰ ਉੱਠੀਆਂ, ਫੇਰ ਇੱਕ ਸੱਜੇ ਇੱਕ ਖੱਬੇ ਬਹਿ ਗਏ। ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੂੰ ਕਹਿਣ ਲੱਗੇ, ਕੀ ਗੱਲ ਹੈ ਤੁਹਾਨੂੰ? ਮੈਂ ਸਾਹਮਣੇ ਉਹ ਸੰਗਤ ਵਿੱਚੋਂ ਉੱਠ ਕਰਕੇ ਇੱਧਰ ਬੈਠ ਗਿਆ ਹੈ ਪਿੱਛੇ ਮਹਾਰਾਜ ਦੀ ਹਜ਼ੂਰੀ, ਤੁਸੀਂ ਫੇਰ ਬਹਿ ਗਈਆਂ ਇੱਥੇ ਆ ਕੇ? ਕਹਿਣ ਲੱਗੀਆਂ, ਤੁਸੀਂ ਤੇ ਰਸਤੇ ਚ ਆਉਂਦੀਆਂ ਵਿਚਾਰ ਕਰਦਿਆਂ ਸੀ ਕਿ ਸ਼ਕਤੀਆਂ ਨਹੀਂ ਵੇਖੀਆਂ ਰਿਧੀਆਂ ਸਿੱਧੀਆਂ, ਕੀ ਹੁਕਮ ਹੈ ਦੁਨੀਆਂ ਦਾ ਦੱਸੋ, ਜੋ ਚੀਜ਼ ਵੀ ਤੁਹਾਨੂੰ ਚਾਹੀਦੀ ਹੈ ਹੁਣੇ ਪਹੁੰਚਾ ਦਿੰਦੇ। ਉਹ ਸ਼ਕਤੀਆਂ ਸੀ ਰਿਧੀਆਂ ਸਿੱਧੀਆਂ ਰੂਪ ਧਾਰ ਕੇ ਆਈਆਂ, ਕਿਉਂਕਿ ਸਾਧ ਸੰਗਤ ਜੀ ਜੇ ਕਿਸੇ ਮਰਦ ਨੂੰ ਡਲਾਉਣਾ ਹੈ ਤੇ ਇਸਤਰੀ ਰੂਪ ਵਿੱਚ ਆਵੇਗੀ ਸ਼ਕਤੀ, ਤੇ ਜੇ ਕੋਈ ਬੀਬੀ ਸਿਮਰਨ ਭਜਨ ਕਰਦੀ ਹੈ ਉਹਦੇ ਕੋਲ ਸ਼ਕਤੀ ਆਵੇਗੀ ਤੇ ਉਹ ਮਰਦ ਰੂਪ ਵਿੱਚ ਆਵੇਗੀ, ਕਿਉਂਕਿ ਇਹੋ ਹੀ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ, ਜੀਵਨ ਨੂੰ ਡੇਗਦੇ ਨੇ। ਇਸ ਵਾਸਤੇ ਸ਼ਕਤੀਆਂ ਰੂਪ ਵੱਖੋ ਵੱਖਰਾ, ਜਿਸ ਤਰ੍ਹਾਂ ਦੀ ਮਰਜ਼ੀ ਚਾਹੁਣ ਰੂਪ ਧਾਰ ਲੈਂਦੇ। ਤੇ ਮਹਾਂਪੁਰਖਾਂ ਨੇ ਉਸੇ ਵੇਲੇ ਗਲ ਚ ਪੱਲਾ ਪਾ ਕੇ ਸਾਹਿਬਾਂ ਦੇ ਚਰਣਾ ਚ ਅਰਦਾਸ ਕੀਤੀ, ਮਹਾਰਾਜ ਮੁਆਫੀ ਬਖਸ਼ੋ, ਗਾਂ ਵਾਸਤੇ ਐਸੇ ਕੋਈ ਨਹੀਂ ਫੁਰਨੇ ਕਰਦੇ। ਉਸੇ ਵੇਲੇ ਉਹ ਗਾਇਬ ਹੋ ਗਈਆਂ। ਸਤਿਗੁਰੂ ਸਾਹਿਬ ਜੀ ਦੇ ਨਾਮ ਦਾ ਜਿਹੜਾ ਮਨਨ ਕਰਦਾ, ਜਿਹੜਾ ਆਸਰਾ ਲੈਂਦਾ, ਮਾਰਗ ਠਾਕ ਨਾ ਪਾਏ, ਭਗਤੀ ਦੇ ਰਸਤੇ ਵਿੱਚ ਵੀ ਉਹਨਾਂ ਦੇ ਕੋਈ ਰੁਕਾਵਟ ਨਹੀਂ ਪਾ ਸਕਦਾ ਹੈ। ਭਾਈ ਜਿਹੜਾ ਨਾਮ ਦਾ ਮਨਨ ਕਰਦੇ ਆ ਨਾ ਹਿਰਦੇ ਵਿੱਚ, ਪਤ ਇੱਜ਼ਤ ਦੇ ਸਮੇਤ ਪ੍ਰਗਟ ਜਾਏ ਉਹ ਸੰਸਾਰ ਤੋਂ ਪ੍ਰਗਟ ਹੀ ਜਾਂਦੇ, ਜਾਂ ਪ੍ਰਗਟ ਜਾਏ ਉਹ ਪ੍ਰਗਟ ਹੋ ਜਾਂਦੇ ਨੇ ਸੰਸਾਰ, ਕਿਉਂਕਿ ਸਾਹਿਬਾਂ ਦੇ ਪਾਵਨ ਬਾਣੀ ਦਾ ਫੁਰਮਾਨ ਹੈ, ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਜਿਹੜਾ ਪਰਮੇਸ਼ਰ ਦਾ ਪਿਆਰਾ ਭਗਤ ਹੁੰਦਾ ਉਹ ਲੁਕਦਾ ਨਹੀਂ, ਪ੍ਰਗਟ ਹੋ ਜਾਂਦਾ। ਮਹਾਰਾਜ ਕਹਿੰਦੇ, ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖਿਆ ਲੁਕਾਈ। ਨਾਮ ਨੂੰ ਹਿਰਦੇ ਵਿੱਚ ਜੇ ਕੋਈ ਲੁਕਾ ਕੇ ਰੱਖੇ ਨਾ ਕਿ ਮੈਂ ਹੁਣ ਛੁਪਿਆ ਰਹਿ ਜਾਵਾਂਗਾ, ਨਹੀਂ ਛੁਪਿਆ ਰਹਿ ਸਕਦਾ, ਉਹ ਜ਼ਰੂਰ ਪ੍ਰਗਟ ਹੋ ਜਾਵੇਗਾ, ਪਤਾ ਲੱਗ ਜਾਵੇਗਾ ਪਰਮੇਸ਼ਰ ਦਾ ਪਿਆਰਾ ਹੈ, ਕਿਉਂਕਿ ਵਾਹਿਗੁਰੂ ਜੈ ਜੈਕਾਰ ਕਰਾਉਣ ਵਾਲਾ ਹੈ। ਤੇ ਪਰਲੋਕ ਵਿੱਚ ਵੀ ਉਹ ਇੱਜ਼ਤ ਸਮੇਤ ਪ੍ਰਗਟ ਹੀ ਜਾਂਦੇ ਹੈ। ਪਤਨਾਮ ਇੱਜ਼ਤ ਦਾ ਹੈ। ਇੱਕ ਮਹਾਂਪੁਰਖ ਬੜੀ ਬੰਦਗੀ ਵਾਲੇ ਸਿਮਰਨ ਭਜਨ ਵਾਲੇ ਹਨ, ਬੰਦਗੀ ਕਰਦੇ ਨੇ, ਜਦੋਂ ਸ਼ਹਿਰ ਦੀ ਗਲੀ ਦੇ ਵਿੱਚੋਂ ਦੀ ਲੰਘਣ ਲੱਗਦੇ ਆ ਤੇ ਉਸ ਸ਼ਹਿਰ ਦੇ ਵਿੱਚ ਮਾੜੇ ਜੀਵਨ ਵਾਲੀ ਆਪਣੇ ਘਰ ਦੇ ਵਿੱਚੋਂ ਕੂੜਾ ਇਕੱਠਾ ਕਰਕੇ ਤੇ ਉਹ ਮਹਾਂਪੁਰਖਾਂ ਦੇ ਉੱਤੇ ਸੁੱਟ ਕੇ ਕਹਿੰਦੀ ਹੈ, ਫਕੀਰਾ ਤੇਰੀ ਦਾੜੀ ਨਾਲੋਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ। ਮਹਾਂਪੁਰਖ ਹੱਥ ਜੋੜ ਕੇ ਕਹਿੰਦੇ, ਬੀਬੀ ਹੋਵੇਗੀ, ਜ਼ਰੂਰ ਹੋਵੇਗੀ, ਪਰ ਉਹਨਾਂ ਦਾ ਅੱਜ ਅੰਤਲਾ ਸਮਾਂ ਹੈ। ਬਹੁਤ ਸੰਗਤ ਇਕੱਤਰ ਹੋਈ ਹੈ ਦੂਰੋਂ ਦੂਰੋਂ ਲਾਹਾ ਲੈਣ ਵਾਸਤੇ ਕਿ ਮਹਾਂਪੁਰਖ ਸੱਚਖੰਡ ਬਿਰਾਜਮਾਨ ਹੋਣ ਵਾਲੇ ਹੈ, ਦਰਸ਼ਨ ਕਰ ਰਹੀ ਹੈ। ਵਿਚਾਰ ਕੀਤੀ, ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਜੀਵਨ ਸਾਰਾ ਕਲੰਕ ਤੋਂ ਬਿਨਾਂ ਲੰਘ ਗਿਆ, ਕਿਉਂਕਿ ਭਗਤ ਦਾ ਕੰਮ ਹੁੰਦਾ ਹੈ, ਮਹਾਂਪੁਰਖ ਸਾਧੂ ਦਾ ਸੁਭਾਅ ਹੁੰਦਾ ਹਰ ਇੱਕ ਦਾ ਭਲਾ ਕਰਨਾ। ਤੇ ਜਿਹੜੇ ਸੇਵਕ ਸਨ ਪਾਸ, ਉਹਨਾਂ ਨੂੰ ਕਹਿਣ ਲੱਗੇ, ਭਾਈ ਫਲਾਣੇ ਚਬਾਰੀ ਵਾਲੀ ਬੀਬੀ ਨੂੰ ਸੱਦ ਕੇ ਲਿਆਓ। ਸੰਗਤ ਦੰਦਾਂ ਥੱਲੇ ਉਂਗਲਾਂ ਲੈ ਲਈਆਂ ਹੈ, ਸਾਰੀ ਉਮਰ ਵਿਕਾਰਾਂ ਤੋਂ ਨਿਰਲੇਪ ਸਿਮਰਨ ਭਜਨ ਚ ਕੱਢ ਲਈ ਹੈ, ਹੁਣ ਸਰੀਰ ਛੱਡਣ ਲੱਗੇ ਤੇ ਉਸ ਚੁਬਾਰੇ ਵਾਲੀ ਨੂੰ ਚੇਤਾ ਕਰਦੇ, ਕਿਉਂਕਿ ਸੰਗਤ ਨੂੰ ਕੀ ਪਤਾ ਕੀ ਕਾਰਨ। ਜਦੋਂ ਉਹ ਆਈ ਹੈ, ਚਰਨਾਂ ਵੱਲ ਖੜੀ, ਅੱਖਾਂ ਵਿੱਚ ਅਥਰੂ ਹੈ, ਮਹਾਂਪੁਰਖ ਉਹਦੇ ਵੱਲ ਵੇਖ ਕੇ ਤੇ ਹੱਸ ਪਏ, ਆਪਣੀ ਦਾੜੀ ਨੂੰ ਫੜ ਕੇ ਕਹਿਣ ਲੱਗੇ, ਬੀਬੀ ਆਹ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਚੰਗੀ ਆ। ਰੋਣ ਲੱਗ ਪਈ ਉੱਚੀ ਉੱਚੀ, ਮਹਾਂਪੁਰਖੋ ਮੈਂ ਬੜੇ ਗੁਨਾਹ ਕੀਤੇ ਹੈ, ਮੈਂ ਤੁਹਾਡੇ ਉੱਤੇ ਕੂੜਾ ਸੁੱਟਦੀ ਰਹੀ, ਮੈਨੂੰ ਮੁਆਫੀ ਬਖਸ਼ੋ, ਪਰ ਕਿਰਪਾ ਕਰਕੇ ਨਾਲ ਹੀ ਮੇਰੀ ਪ੍ਰਸ਼ਨ ਦਾ ਜਵਾਬ ਦਿਓ, ਜਦੋਂ ਮੈਂ ਕੂੜਾ ਸੁੱਟਦੀ ਉਦੋਂ ਕਿਉਂ ਨਹੀਂ ਜਵਾਬ ਦਿੱਤਾ? ਕਹਿਣ ਲੱਗੇ, ਬੀਬੀ ਇਹ ਦੁਨੀਆ ਹੈ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ ਰਹਾਂ ਤਾਂ ਟੁੱਟੈ ਨੇ। ਸੰਸਾਰ ਵਿੱਚ ਚੱਲਣਾ ਵਰਦੇ ਮੀਂਹ ਦੇ ਵਿੱਚ ਚੱਲਣਾ, ਤੇ ਇੱਥੇ ਚੱਲਣਾ ਇਸ ਤਰ੍ਹਾਂ ਜਿਸ ਗਲੀ ਦੇ ਵਿੱਚ ਚਿੱਕੜ ਹੋਵੇ ਨਾ, ਉਹਦੇ ਵਿੱਚ ਤੁਰੀਏ ਤੇ ਪਤਾ ਨਹੀਂ ਕਿੱਥੇ ਤਿਲੱਕੇ ਡਿੱਗ ਪੈਣ। ਤੇ ਸਾਡਾ ਪਰਮੇਸ਼ਰ ਦੇ ਨਾਲ ਪਿਆਰ ਹੈ, ਉਹਦਾ ਘਰ ਬੜੀ ਦੂਰ ਹੈ। ਪਾਰ ਭਾਵ ਕੇ ਸੰਸਾਰ ਦੇ ਪਦਾਰਥਾਂ ਦਾ ਮੋਹ, ਵਿਕਾਰਾਂ ਨੂੰ ਛੱਡ ਕੇ ਉਹਦੇ ਘਰ ਦੀ ਪ੍ਰਾਪਤੀ ਹੁੰਦੀ ਹੈ। ਤੇ ਅਸੀਂ ਸਮਝਦੇ ਹੀ ਨੇ ਜਾਣੀ ਆ ਕਿਤੇ ਤਿਲਕ ਪੈ ਤੇ ਇਸ ਦਾੜੀ ਨੂੰ ਦਾਗ ਲੱਗ ਜਾਵੇਗਾ, ਪਰ ਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ, ਅੱਜ ਇਸ ਦਾੜੀ ਨੂੰ ਕੋਈ ਦਾਗ ਨਹੀਂ ਲੱਗਾ, ਤੇਰੇ ਕੁੱਤੇ ਦੀ ਪੂਛ ਨਾਲੋਂ ਇਹ ਚੰਗੀ ਹੈ, ਅੱਜ ਚਰਨਾਂ ਤੇ ਡਿੱਗ ਪਈ, ਕਿਰਪਾ ਕਰੋ ਮੁਆਫੀ ਬਖਸ਼ੋ। ਕਹਿੰਦੇ ਗੁਰੂ ਪਰਮੇਸ਼ਰ ਮੁਆਫੀਆਂ ਬਖਸ਼ਿਸ਼ ਕਰਨ ਵਾਲਾ ਹੈ, ਇਸ ਮਾੜੇ ਜੀਵਨ ਨੂੰ ਛੱਡ ਕੇ ਸਿਮਰਨ ਭਜਨ ਕਰ, ਪਰਮੇਸ਼ਰ ਵੀ ਤੇਰਾ ਭਲਾ ਕਰੇਗਾ। ਇਸ ਤਰੀਕੇ ਨਾਲ ਜਿਹੜੇ ਨਾਮ ਦਾ ਮਨਨ ਕਰਦੇ ਨਾ ਹਿਰਦੇ ਵਿੱਚ, ਪਤ ਸਿਉਂ ਪ੍ਰਗਟ ਜਾਏ, ਉਹ ਆਪਣੀ ਇੱਜ਼ਤ ਆਬਰੂ ਸਮੇਤ ਬਿਨਾਂ ਕਲੰਕਾਂ ਤੋਂ ਸੰਸਾਰ ਵਿੱਚੋਂ ਪ੍ਰਗਟੀ ਜਾਂਦੇ ਹਨ। ਜਿਹੜਾ ਨਾਮ ਦਾ ਮਨਨ ਕਰਦੇ ਆ ਨਾ ਭਰੋਸੇ ਦੇ ਨਾਲ ਹਿਰਦੇ ਵਿੱਚ ਪਰਮੇਸ਼ਰ ਦਾ ਸਿਮਰਨ ਕਰਦੇ ਨੇ, ਉਹ ਸੰਸਾਰ ਦੇ ਮੱਗ ਜਿਹੜੇ ਛੋਟੇ ਛੋਟੇ ਰਾਹ ਹੈ ਨਾ ਪੰਥ, ਜਿਹੜੇ ਛੋਟੇ ਛੋਟੇ ਸੰਪਰਦਾਵਾਂ ਬਣੀਆਂ, ਫਲਾਣਾ ਪੰਥ ਆ ਜੀ, ਫਲਾਣਾ ਪੰਥ ਹੈ, ਇਹਨਾਂ ਵਿੱਚ ਨਹੀਂ ਜਾਂਦੇ, ਗੁਰੂ ਪਰਮੇਸ਼ਰ ਦਾ ਲੜ ਨਹੀਂ ਛੱਡਦੇ। ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ਾਂ ਦੇ, ਸਿੰਘੋ ਭਾਵੇਂ ਕੋਈ ਕੰਧ ਤੇ ਚੜ ਕੇ ਨਾ ਕੰਧ ਨੂੰ ਭਜਾ ਕੇ ਡਾ ਕੇ ਦੁਨੀਆ ਵਿੱਚ ਭਜਾਈ ਫਿਰੇ, ਪਰ ਉਹਨੂੰ ਗੁਰੂ ਸਮਝ ਕੇ ਨਹੀਂ ਮੱਥਾ ਟੇਕਣਾ ਕਦੇ, ਕਿਉਂਕਿ ਉਹਨੂੰ ਵਡਿਆਈ ਦੀ ਇੱਛਾ ਹੈ, ਤਾਂ ਹੀ ਉਹ ਸ਼ਕਤੀਆਂ ਵਿਖਾਉਂਦਾ ਫਿਰਦਾ। ਭਾਵੇਂ ਕੋਈ ਸੋਨੇ ਦਾ ਬਣ ਜਾਵੇ, ਤੁਹਾਡੇ ਸਾਹਮਣੇ ਸੋਨੇ ਦੇ ਮਹੱਲ ਖੜੇ ਕਰਦੇ, ਪਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣ, ਇਹ ਸਿੰਘ ਦਾ ਭਰੋਸਾ ਹੋਣਾ ਚਾਹੀਦਾ ਹੈ। ਕਿਉਂਕਿ ਸਤਿਗੁਰੂ ਸਾਹਿਬ ਜੀ ਦੇ ਅਨਿੰਨ ਗੁਰਸਿੱਖ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਦੇ ਨਾ ਗੁਰਸਿੱਖ ਮੰਗੈ। ਸਤਿਗੁਰੂ ਸਾਹਿਬ ਜੀ ਸਾਰੇ ਰਿੱਧੀਆਂ ਸਿੱਧੀਆਂ ਪਦਾਰਥ ਗੁਰਸਿੱਖ ਨੂੰ ਦਿੰਦੇ ਆ, ਪਰ ਸ਼ਕਤੀਆਂ ਨਹੀਂ ਮੰਗਦਾ ਗੁਰੂ ਦਾ ਸਿੱਖ। ਉਹ ਇਹ ਕਹਿੰਦਾ, ਮਹਾਰਾਜ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਜਿਹੜਾ ਨਾਮ ਦਾ ਮਨਨ ਕਰਨ ਵਾਲੇ ਹਨ, ਨਾਮ ਤੇ ਭਰੋਸਾ ਰੱਖ ਕੇ ਨਾਮ ਜਪਦੇ ਹਨ, ਗੁਰੂ ਦੇ ਹੁਕਮ ਨੂੰ ਮੰਨਦੇ ਨੇ, ਉਹ ਮੱਗ ਸੰਸਾਰ ਦੇ ਜਿਹੜੇ ਰਸਤੇ ਹੈ ਨਾ, ਇਹਨਾਂ ਦੇ ਵਿੱਚ ਨਹੀਂ ਚੱਲਦੇ। ਕਿੱਥੇ ਚੱਲਦੇ ਨੇ ਮਹਾਰਾਜ ਫਿਰ ਦੱਸੋ? ਚੱਲਾ ਪੰਥ, ਉਹ ਗੁਰੂ ਦੇ ਰਸਤੇ ਤੇ ਚੱਲਦੇ ਨੇ, ਦੱਸੇ ਹੋਏ ਸੰਤ ਕਾ ਮਾਰਗ ਧਰਮ ਕੀ ਪੌੜੀ, ਇਸ ਰਸਤੇ ਤੇ ਚੱਲਦੇ, ਕਿਉਂਕਿ ਪੰਥ ਨਾਮ ਰਸਤੇ ਦਾ ਹੈ। ਅੱਜ ਬੜਾ ਭੁਲੇਖਾ ਪਿਆ ਹੈ ਸਾਡਿਆਂ ਨੂੰ, ਉਹ ਵਾਹ ਵਾਹ ਭੀੜ ਇਕੱਠੀ ਕਰਕੇ ਕਹਿੰਦੇ ਜੀ ਖਾਲਸਾ ਪੰਥ ਦਾ ਇਕੱਠ ਹੈ। ਖਾਲਸਾ ਪੰਥ ਇਕੱਠ ਨੂੰ ਤਾਂ ਨਹੀਂ ਆਉਂਦੇ, ਖਾਲਸਾ ਨੂੰ ਆਉਂਦੇ ਜਿਹਦਾ ਜੀਵਨ ਹੈ, ਜਿਹੜਾ ਖਾਲਸੇ ਦੇ ਪੰਥ ਰਾਹ ਤੇ ਚੱਲਦਾ ਹੈ ਉਹ ਖਾਲਸਾ ਪੰਥ ਹੈ, ਭਾਵੇਂ ਇਕੱਲਾ ਹੋਵੇ। ਜਿਹੜਾ ਪੂਰਨ ਬ੍ਰਹਮ ਗਿਆਨੀ ਹੈ ਉਹ ਖਾਲਸੇ ਦੇ ਪੰਥ ਤੇ ਰਸਤੇ ਤੇ ਚੱਲਦਾ, ਪੰਥ ਨਾਮ ਤੇ ਰਾਹ ਦਾ, ਤੇ ਰਾਹ ਕਿਹੜਾ ਹੈ? ਜਿਹੜਾ ਗੁਰੂ ਸਾਹਿਬ ਜੀ ਨੇ ਦੱਸਿਆ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਾਂ ਆਓ ਹਮਾਰੇ ਪਾਸ। ਜਦੋਂ ਸਾਡੇ ਕੋਲ ਆਉਣ ਲੱਗਾ ਹੈ ਨਾ, ਤੇ ਪਹਿਲਾਂ ਹੀ ਸੋਚ ਲਈ ਕਿ ਮੈਂ ਮਰ ਗਿਆ ਦੁਨੀਆ ਵੱਲੋਂ, ਦੁਨੀਆ ਗਾਲਾਂ ਕੱਢਦੀ ਰਹੇ, ਨਸ਼ੇ ਪੀਣ ਵਾਲੇ ਜਾਂ ਦੂਜੇ, ਕਿ ਮਰ ਗਿਆ ਸਾਡੇ ਵੱਲੋਂ ਸਾਡੇ ਕੋਲ ਨਹੀਂ ਆ ਕੇ ਬਹਿੰਦਾ, ਮਰਿਆ ਸਮਝਣਾ ਹੈ ਗੁਰੂ ਦੇ ਕੋਲ ਆਉਣ ਵਾਲੇ ਨੇ, ਕਿ ਮੈਂ ਹੁਣ ਮਰ ਗਿਆ ਜਿਉਂਦਾ ਨਹੀਂ। ਕਿਉਂਕਿ ਕੋਈ ਗਾਲਾਂ ਕੱਢਦਾ ਹੋਵੇ, ਬੁਰਾ ਕਹਿੰਦਾ ਹੋਵੇ, ਜਿਹਦੇ ਕੋਲ ਮਾਇਆ ਹੋਵੇ ਤੇ ਥੋੜੀ ਜਿਹੀ ਉਹਦੀ ਇੱਜ਼ਤ ਹੋਵੇ ਨਾ ਸੰਸਾਰ ਦੇ ਵਿੱਚ, ਰਾਜਨੀਤੀ ਚ ਵੀ, ਤੇ ਉਹ ਕਹਿੰਦਾ ਕਿ ਮੈਂ ਮਰਿਆ ਨਹੀਂ ਹੈਗਾ, ਤੈਨੂੰ ਮੈਂ ਜਵਾਬ ਦੇ ਸਕਦਾ, ਇਹਦਾ ਭਾਵ ਹੁੰਦਾ ਕਿ ਹਾਂ ਮੈਂ ਹੈਗੀ ਹੈ, ਮਰਿਆ ਸਮਝਣਾ ਆਪਣੇ ਵੱਲੋਂ, ਦੁਨੀਆ ਵੱਲੋਂ ਮਰ ਕਰਕੇ ਫਿਰ ਸਾਡੇ ਰਾਹ ਤੇ ਆਉਣਾ, ਪਹਿਲਾਂ ਮਰਨ ਕਬੂਲ, ਪਹਿਲਾਂ ਇਹ ਕਬੂਲ ਕਰ ਲਾ ਕਿ ਮੈਂ ਮਰ ਗਿਆ। ਅੱਜ ਜਦੋਂ ਗੁਰੂ ਦਾ ਹੁਕਮ ਹੋਇਆ, ਸਰੀਰ ਉਹਦਾ ਹੀ ਹੈ, ਜੀਵਨ ਕੀ ਛੱਡ ਆਸ, ਤੇ ਆਪਣੀ ਜ਼ਿੰਦਗੀ ਦੀ ਆਸ ਛੱਡ ਦੇ, ਤੇ ਫਿਰ ਆਸ ਛੱਡ ਕਰਕੇ ਕੀ ਹੋ ਜਾਣਾ? ਹੰਕਾਰ ਨਾਲ ਅੱਡ ਬਹਿਣਾ ਨਹੀਂ, ਹੋ ਸਭਨਾ ਕੀ ਰੇਣਕਾ, ਸਾਰੀ ਸੰਗਤ ਦੀ ਚਰਨ ਧੂੜ ਹੋ, ਸਾਰਿਆਂ ਦੀ ਸੇਵਾ ਕਰ, ਸਾਰਿਆਂ ਦੀ ਮਦਦ ਕਰ, ਤਾਂ ਉਹ ਆਓ ਹਮਾਰੇ ਪਾਸ, ਤਾਂ ਸਾਡੇ ਕੋਲ ਆ ਸਕਦਾ। ਇੰਗਲੈਂਡ ਦਾ ਮਹਾਨ ਅੰਗਰੇਜ਼ ਇਤਿਹਾਸਕਾਰ ਕਿੰਗਡਮ, ਬੜਾ ਤਗੜਾ ਇਹ ਇਤਿਹਾਸਕਾਰ ਹੋਇਆ, ਇਹ ਲਿਖਦਾ ਹੈ ਕਿ ਮੈਂ ਇੱਕ ਵਾਰ ਲੁਧਿਆਣਾ ਤੋਂ ਜਗਰਾਵਾਂ ਨੂੰ ਜਾ ਰਿਹਾ ਸੀ, ਇੱਕ ਨਿਹੰਗ ਸਿੰਘ ਕੱਲਾ ਹੀ ਸੜਕ ਬਣਾ ਰਿਹਾ, ਜਿਹੜਾ ਜੰਗਲ ਦੇ ਵਿੱਚ ਰਹਿੰਦਾ ਹੈ, ਛੋਟੀ ਜਿਹੀ ਕੁਟੀਆ ਪਾ ਕਰਕੇ ਉੱਥੇ ਹੀ ਸਿਮਰਨ ਭਜਨ ਕਰਦਾ ਰਹਿੰਦਾ ਹੈ, ਤੇ ਜੇ ਕੋਈ ਲੰਗਰ ਦੇ ਜਾਵੇ ਛਕ ਲੈਂਦਾ ਹੈ। ਐਸਾ ਨਿਰਲੇਪ, ਜਿਹਨੂੰ ਕਿਸੇ ਨਾਲ ਕੋਈ ਵੀ ਲਗਾ ਨਹੀਂ, ਤੇ ਉਹ ਸੜਕ ਬਣਾ ਰਿਹਾ ਜਗਰਾਵਾਂ ਤੋਂ ਲੁਧਿਆਣੇ ਨੂੰ। ਕਹਿੰਦੇ ਉਹਨੂੰ ਮੈਂ ਪੁੱਛਿਆ ਕਿਉਂ ਬਣਾ ਰਿਹਾ? ਕਹਿੰਦਾ ਆਪਣੇ ਸਰੀਰ ਨੂੰ ਸਫਲਾ ਕਰਨ ਵਾਸਤੇ, ਕਿਉਂਕਿ ਦੁਨੀਆਂ ਚ ਆਇਆ ਜੇ ਕਿਸੇ ਦਾ ਭਲਾ ਨਹੀਂ ਕਰਨਾ ਤੇ ਸਰੀਰ ਦਾ ਕੀ ਫਾਇਦਾ? ਸੰਸਾਰ ਤੋਂ ਨਿਰਲੇਪ ਹੁੰਦੇ ਹੋਏ ਆਪਣੇ ਆਪ ਨੂੰ ਮਰਿਆ ਸਮਝ ਕੇ ਵੀ ਲੋਕਾਂ ਦੀ ਸੇਵਾ ਕਰਨੀ ਦੁਨੀਆਂ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹ ਪੈਸਣ ਪਾਈ ਹੈ। ਇਸ ਤਰੀਕੇ ਨਾਲ ਚੱਲੇ ਪੰਥੋਂ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਨੇ ਤੇ ਐਵੇਂ ਭਰਮ ਦੇ ਭਟਕਦੇ ਨਹੀਂ ਫਿਰਦੇ ਹਨ ਲੋਕਾਂ ਵੱਲ। ਜਿਹੜਾ ਭਾਈ ਪਰਮੇਸ਼ਰ ਦੇ ਨਾਮ ਦਾ ਮਨਨ ਕਰਦਾ ਹੈ ਨਾ, ਧਰਮ ਸੇਤੀ ਧਰਮ ਦੇ ਨਾਲ ਸੰਬੰਧ, ਉਹਦਾ ਪੱਕਾ ਰਿਸ਼ਤਾ ਜੁੜ ਜਾਂਦਾ, ਧਰਮ ਦੇ ਨਾਲ ਪੱਕਾ ਰਿਸ਼ਤਾ ਹੁੰਦਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਰੋ ਸਾਹਿਬ ਗੁਰਸਿੱਖ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰਦਾਸ ਦੀ ਨੰਗਲ ਦੀ ਗੜੀ ਵਿੱਚ ਕੈਦ ਕਰ ਲਏ ਗਏ, ਨਾਲ 740 ਗੁਰਸਿੱਖ ਹਨ। ਦਿੱਲੀ ਵਿੱਚ ਜਾ ਕਰਕੇ ਰੋਜ਼ 100-100 ਕਤਲ ਹੋਣ ਲੱਗ ਪਏ। ਹਕ ਸ਼ੀਅਰ ਕਹਿੰਦਾ ਇਹਨਾਂ ਨੂੰ ਕਤਲ ਕਰੋ, ਜਿਹੜੇ ਨਹੀਂ ਨਾ ਮੰਨਦੇ ਸ਼ਰੇ ਦੀਨੇ ਇਸਲਾਮ ਨੂੰ ਕਤਲ ਕਰ ਦਉ। ਸਿੰਘ ਸ਼ਹੀਦੀਆਂ ਪਾ ਰਹੇ। ਇੱਕ ਮਾਤਾ ਜਿਹਦਾ ਪਤੀ ਚੜ੍ਹਾਈ ਕਰ ਗਿਆ, ਇਕੱਲਾ ਇਕੱਲਾ ਪੁੱਤ ਹੈ, ਤਰਲੇ ਮਿੰਨਤਾਂ ਕੱਢਦੀ ਹੋਈ ਕਿ ਮੇਰਾ ਪੁੱਤ ਸਿੱਖ ਨਹੀਂ ਹਿੰਦੂ ਹੈ, ਭੁਲੇਖੇ ਨਾਲ ਫੜ ਲਿਆਂਦਾ ਗਿਆ। ਉਹਨੇ ਫਰਕ ਸ਼ੇਅਰ ਕੋਲੋਂ ਪਟਾ ਲਿਖਵਾ ਲਿਆ ਚਿੱਠੀ। ਉਹਨੇ ਕਿਹਾ ਕੋਈ ਤੇ ਹੈਗਾ ਨਾ, ਭਾਵੇਂ ਹਿੰਦੂ ਸਮਝ ਕੇ ਮਾਫ਼ੀ ਮੰਗੇਗਾ, ਕੋਈ ਤੇ ਮੰਗੇਗਾ, ਕਹਿ ਤੇ ਸਕਦੇ ਹਾਂ ਨਾ ਕਿ ਮੁਆਫ਼ੀ ਮੰਗੀ ਹੈ। ਉਹ ਲੈ ਕਰਕੇ ਚਿੱਠੀ ਜਲਾਦਾਂ ਕੋਲ ਗਈ, ਉਸ ਬੱਚੇ ਨੂੰ ਕੱਢਿਆ ਗਿਆ। ਕਹਿਣ ਲੱਗੇ ਆ ਤੇਰੀ ਮਾਂ ਹੈ, ਇਹ ਕਹਿੰਦੀ ਹੈ ਤੂੰ ਸਿੱਖ ਨਹੀਂ ਹਿੰਦੂ ਹੈ। ਕਹਿੰਦਾ ਇਹ ਤੇ ਮੇਰੀ ਮਾਂ ਨਹੀਂ, ਮੇਰੀ ਮਾਂ ਤਾਂ ਮਰ ਗਈ ਬੜੇ ਚਿਰ ਦੀ, ਇਹ ਝੂਠ ਬੋਲਦੀ ਹੈ। ਮਾਂ ਤਰਲੇ ਕਰਦੀ, ਪੁੱਤ ਮੇਰੇ ਵੱਲ ਵੇਖ, ਮੇਰੇ ਤੇ ਤਰਸ ਕਰ। ਕਹਿੰਦਾ ਤੂੰ ਮਾਂ ਹੀ ਨਹੀਂ ਮੇਰੀ, ਮੇਰੀ ਮਾਂ ਨਹੀਂ ਹੈ ਤੂੰ। ਜਲਾਦਾਂ ਨੇ ਸੋਚਿਆ ਕਿ ਇਹਦੇ ਅੰਦਰ ਜਜ਼ਬਾ ਸਿੱਖੀ ਦਾ ਹੈ, ਸਮਝਾ ਬੁਝਾ ਕਰਕੇ ਜ਼ਬਰਦਸਤੀ ਉਹਨੂੰ ਨਾਲ ਭੇਜਣਾ ਚਾਹਿਆ, ਪਰ ਗੁਰਸਿੱਖ ਕਹਿੰਦਾ ਨਹੀਂ, ਇਹ ਮੇਰੀ ਮਾਂ ਨਹੀਂ ਹੈ, ਮੈਨੂੰ ਜਲਦੀ ਸ਼ਹੀਦ ਕਰੋ, ਮੇਰੇ ਭਰਾਵਾਂ ਨਾਲੋਂ ਮੈਨੂੰ ਵਿਛੋੜਾ ਨਾ ਪਵਾਓ, ਮੈਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਸਿੱਖ ਹਾਂ, ਮੇਰੀ ਮਾਤਾ ਤੇ ਮਾਤਾ ਸਾਹਿਬ ਕੌਰ ਹੈ, ਇਹ ਮੇਰੀ ਮਾਂ ਨਹੀਂ ਹੈ, ਇਹ ਮੈਨੂੰ ਧਰਮ ਤੋਂ ਬੇਮੁੱਖ ਕਰਦੀ ਹੈ, ਇਹ ਕਿ ਮੇਰੀ ਮਾਂ ਹੈ। ਭਗਤ ਨਾਮਦੇਵ ਜੀ ਨੂੰ ਵੀ ਬੇਮੁੱਖ ਕਰਨਾ ਚਾਹਿਆ ਸੀ, ਉਹਦੀ ਮਾਤਾ ਮੋਹ ਵਿੱਚ ਆ ਕੇ ਕਹਿਣ ਲੱਗੀ ਪੁੱਤਰ ਛੋੜ ਰਾਮ ਕੀ ਨਾ ਭਜਾ ਹੈ ਖੁਦਾ। ਗੁਰਬਾਣੀ ਵਿੱਚ ਸਾਹਿਬ ਫੁਰਮਾਨ ਕਰਦੇ, ਭਗਤ ਨਾਮਦੇਵ ਜੀ ਆਪ ਹੀ ਉਸ ਵੇਲੇ ਦੀ ਘਟਨਾ ਦੱਸਦੇ ਆ, ਰੁਦਨ ਕਰੈ ਨਾਮੈ ਕੀ ਮਾਏ, ਮਾਤਾ ਨਾਮਦੇਵ ਜੀ ਦੀ ਰੋਣ ਲੱਗ ਪਈ, ਛੋੜ ਰਾਮ, ਰਾਮ ਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਕਹਿ ਲੈ, ਜਾਨ ਬਚ ਜਾਊਗੀ। ਭਗਤ ਨਾਮਦੇਵ ਜੀ ਕਹਿੰਦੇ ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ, ਤੂੰ ਮੇਰੀ ਮਾਂ ਨਹੀਂ, ਮੈਂ ਨੀ ਤੇਰਾ ਪੁੱਤ, ਤੂੰ ਧਰਮ ਤੋਂ ਬੇਮੁੱਖ ਕਰਦੀ। ਉਸ ਸਮੇਂ ਉਹ ਗੁਰਸਿੱਖ ਕਹਿਣ ਲੱਗਾ ਇਹ ਮੇਰੀ ਮਾਤਾ ਨਹੀਂ ਹੈ, ਮੈਨੂੰ ਜਲਦੀ ਸ਼ਹੀਦ ਕਰੋ। ਜੋ ਉਸ ਸਮੇਂ ਦੇ ਮੁਸਲਮਾਨ ਹਨ ਉਹਨਾਂ ਵੀ ਇਸ ਘਟਨਾ ਨੂੰ ਬਿਆਨ ਕੀਤਾ, ਤੇ ਜਿਨ੍ਹਾਂ ਦਾ ਪੱਕਾ ਧਰਮ ਦੇ ਨਾਲ ਸੰਬੰਧ ਪੈ ਜਾਂਦਾ ਹੈ ਨਾ, ਜਿਹੜਾ ਨਾਮ ਦਾ ਮੰਨਣ ਕਰਦੇ ਉਹਨਾਂ ਦਾ ਪੱਕਾ ਸੰਬੰਧ, ਜਿਸ ਤਰ੍ਹਾਂ ਮਾਤਾ ਪਿਤਾ ਦਾ ਪੁੱਤਰ ਦੇ ਨਾਲ ਉਹ ਰਿਸ਼ਤਾ ਟੁੱਟ ਨਹੀਂ ਸਕਦਾ ਭਾਵੇਂ ਕਿਤੇ ਵੀ ਉਹ ਚਲਾ ਜਾਵੇ, ਪੱਕਾ ਸੰਬੰਧ ਹੈ। ਇਸ ਤਰ੍ਹਾਂ ਨਾਮ ਜਿਹੜਾ ਹਿਰਦੇ ਚ ਮੰਨਦਾ ਉਹਦਾ ਪੱਕਾ ਰਿਸ਼ਤਾ ਪੈ ਜਾਂਦਾ, ਟੁੱਟਦਾ ਨਹੀਂ। ਕਹਿੰਦੇ ਉਸ ਸਮੇਂ ਉਸ ਗੁਰਸਿੱਖ ਨੇ ਸ਼ਹੀਦੀ ਪ੍ਰਾਪਤ ਕੀਤੀ, ਪਰ ਕੁਝ ਮੁਸਲਮਾਨ ਇਤਿਹਾਸਕਾਰ ਇਹ ਵੀ ਕਹਿੰਦੇ ਆ ਬਾਦਸ਼ਾਹ ਨੇ ਕਿਹਾ ਜਾ ਤੂੰ ਸਿੱਖ ਹੀ ਆ ਤੇ ਚਲੇ ਜਾ, ਤਾਂ ਵੀ ਚਲੇ ਜਾ, ਕਹਿੰਦਾ ਮੈਂ ਨਹੀਂ ਜਾਣਾ, ਜੇ ਮੈਨੂੰ ਛੱਡਣਾ ਦੂਜੇ ਵੀ ਛੱਡੋ। ਕਹਿੰਦੇ 60 ਗੁਰਸਿੱਖ ਇਸ ਤਰ੍ਹਾਂ ਸ਼ਹੀਦ ਹੋਣੋਂ ਫਿਰ ਬਚ ਗਏ, ਸਾਰਿਆਂ ਨੂੰ ਛੱਡ ਦਿੱਤਾ ਗਿਆ। ਪਰ ਬਹੁਤੇ ਇਤਿਹਾਸ ਇਹੋ ਹੀ ਕਹਿੰਦੇ ਕਿ ਉਹ ਸ਼ਹੀਦ ਹੋ ਗਿਆ ਕਿਉਂਕਿ ਉਹਦਾ ਧਰਮ ਦੇ ਨਾਲ ਪੱਕਾ ਰਿਸ਼ਤਾ ਪੈ ਚੁੱਕਾ। ਇਸ ਵਾਸਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਧਰਮ ਦਾ ਮੰਨਣ ਕਰਦੇ ਹਨ ਉਹਨਾਂ ਦਾ ਧਰਮ ਦੇ ਨਾਲ ਪੱਕਾ ਰਿਸ਼ਤਾ ਪੈ ਜਾਂਦਾ, ਪਰ ਜਿਹੜੇ ਨਾਮ ਦਾ ਮੰਨਣ ਕਰਦੇ ਹਨ ਧਰਮ ਸੇਤੀ ਧਰਮ ਦੇ ਕਾਰਨ ਹੀ ਉਹਨਾਂ ਦੇ ਸੰਸਾਰੀ ਸੰਬੰਧ ਵੀ ਸੌਰ ਜਾਂਦੇ। ਹੁਣ ਬੇਅੰਤ ਗੁਰਸਿੱਖ ਜਿਹੜੇ ਗੁਰਦੁਆਰੇ ਚ ਲਾਵਾਂ ਕਰਦੇ, ਕਈ ਇਹੋ ਜਿਹੇ ਆ ਜਿਹੜੇ ਜ਼ਮੀਨਾਂ ਵੇਚ ਕੇ ਵੀ ਕਰਜ਼ਾਈ ਹੋ ਜਾਂਦੇ, ਫਿਰ ਰੋਂਦੇ ਫਿਰਦੇ ਤਲਾਕ ਇੱਕ ਦੂਜਿਆਂ ਨੂੰ ਦੇ ਲਿਆ ਕਰ। ਪਰ ਐਸੇ ਗੁਰਸਿੱਖ ਜਿਨ੍ਹਾਂ ਦੇ ਗੁਰੂ ਦੇ ਨਮੇਤੀ ਧਰਮ ਸੇਤੀ ਧਰਮ ਦੇ ਨਾਲ ਹੀ ਸੰਗਤਾਂ ਆਪ ਹੀ ਦੇਗ ਬਣਾ ਕਰਕੇ ਗੁਰਸਿੱਖਾਂ ਦੇ ਆਨੰਦ ਕਾਰਜ ਕਰਦੇ, ਇਹ ਧਰਮ ਦੀ ਮਰਿਆਦਾ ਹੈ। ਜਿਹੜੇ ਵਿਖਾਵੇ ਕਰਨੇ ਆ ਨਾ, ਇਹ ਗੁਰੂ ਤੋਂ ਬੇਮੁੱਖ ਹੋਣ ਵਾਲੀਆਂ ਗੱਲਾਂ। ਠੀਕ ਹੈ ਕਿਸੇ ਨੇ ਆਪਣੀ ਧੀ ਨੂੰ ਦੇਣਾ ਚੁੱਪ ਕਰਕੇ ਜਿੰਨਾ ਮਰਜ਼ੀ ਦੇ ਦੇ, ਪਰ ਲੋਕ ਵਿਖਾਵੇ ਕਰਨੇ ਮੰਗਣੇ ਇਹ ਧਰਮ ਤੋਂ ਵਿਰੁੱਧ ਗੱਲਾਂ। ਸਤਿਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ ਹੈ ਕਿ ਪਰਮੇਸ਼ਰ ਦੇ ਨਾਮ ਰੂਪੀ ਮੈਨੂੰ ਦਾਜ ਦਿਓ, ਹਰ ਕੱਪੜਾ ਹਰ ਸੋਭਾ ਦੇਵਹੋ ਜਿਤ ਸਵਰੈ ਮੇਰਾ ਕਾਜੋ, ਪਰਮੇਸ਼ਰ ਦੇ ਨਾਮ ਰੂਪੀ ਕੱਪੜਾ ਦਿਓ ਤੇ ਨਾਮ ਰੂਪੀ ਦਾਜ ਦਓ ਜਿਸ ਕਰਕੇ ਮੇਰਾ ਪਰਲੋਕ ਦਾ ਕਾਰਜ ਸੌਰ ਜਾਵੇ। ਪਰ ਸਾਧ ਸੰਗਤ ਜੀ ਅਸੀਂ ਦੂਸਰਿਆਂ ਦੇ ਵਿਖਾਵੇ ਵਿੱਚ ਆ ਕਰਕੇ ਧਰਮ ਤੋਂ ਬੜੇ ਬੇਮੁੱਖ ਹੁੰਦੇ ਜਾਂਦੇ। ਕਹਿੰਦੇ ਨੱਕ ਰੱਖਣਾ, ਨੱਕ ਤੇ ਫਿਰ ਵੀ ਵੱਢੀ ਜਾਂਦੀ ਹੈ, ਕੋਈ ਨਾ ਕੋਈ ਵਿੱਚ ਇਹੋ ਜਿਹੇ ਪਰਾਹੁਣੇ ਹੁੰਦੇ ਆ ਜਿਨ੍ਹਾਂ ਦੀ ਨਹੀਂ ਸੇਵਾ ਹੁੰਦੀ, ਉਹ ਕਹਿੰਦੇ ਲੈ ਕਾਹਦਾ ਵਿਆਹ ਕੀਤਾ ਇਹਨਾਂ ਨੇ, ਇਹ ਵੀ ਕੋਈ ਵਿਆਹ ਹੁੰਦੇ। ਨੱਕ ਤੇ ਗੁਰੂ ਪਰਮੇਸ਼ਰ ਹੀ ਰੱਖਣ ਵਾਲਾ, ਨੱਕ ਤੋਂ ਭਾਵ ਹੁੰਦਾ ਇੱਜ਼ਤ, ਇੱਜ਼ਤ ਤੇ ਉਹੀ ਰਾਬਰੂ ਰੱਖ ਸਕਦਾ। ਇਸ ਵਾਸਤੇ ਗੁਰਸਿੱਖਾਂ ਦੇ ਧਰਮ ਦੇ ਨਾਲ ਹੀ ਪੱਕੇ ਸੰਬੰਧ ਹਨ। ਇਹ ਕਿਤਨਾ ਦਾਤ ਮਿਲਦੀ ਹੈ, ਐਸੇ ਭਾਈ ਦਾਤਾਂ ਦਵਾਉਣ ਵਾਲਾ ਪਰਮੇਸ਼ਰ ਸ਼ੁੱਧ ਜੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ।
ਜੇ ਕੋ ਮਨ ਜਾਣੈ ਮਨ ਕੋਈ,
ਪਰ ਇਹ ਦਾਤ ਤਾਂ ਮਿਲੇਗੀ ਜੇ ਕੋਈ ਮਨ ਦੇ ਵਿੱਚ ਮਨਨ ਕਰਕੇ, ਸੱਚਾ ਜਾਣ ਕਰਕੇ ਨਿਸ਼ਚੇ ਨਾਲ ਇਹਨੂੰ ਵਸਾਵੇਗਾ, ਨਾਮ ਨੂੰ ਹਿਰਦੇ ਵਿੱਚ ਵਸਾਉਣਾ ਕਰੇ। ਜਿਹੜਾ ਨਾਮ ਦਾ ਮਨਨ ਕਰਦੇ ਹਨ ਨਾ, ਹਿਰਦੇ ਵਿੱਚ ਵਿਚਾਰਦੇ ਹਨ, ਵਸਾਉਂਦੇ ਹਨ, ਪਾਵਾ ਹੈ ਮੋਖ ਦੁਆਰ, ਉਹ ਮੁਕਤੀ ਦਾ ਦਰਵਾਜ਼ਾ ਪਾ ਲੈਂਦੇ। ਮੁਕਤੀ ਦੇ ਚਾਰ ਦਰਵਾਜ਼ੇ ਮੰਨੇ ਹਨ, ਸੰਤੋਖ, ਸਾਧ ਸੰਗਤ, ਸੱਚ ਤੇ ਪਰਮੇਸ਼ਰ ਦਾ ਨਾਮ, ਸਤਿਗੁਰੂ ਸਾਹਿਬ ਜੋ ਬਖਸ਼ਾਂ ਕਰਨ ਵਾਲੇ ਹਨ। ਇਸ ਤਰ੍ਹਾਂ ਮੁਕਤੀ ਦੇ ਦਰਵਾਜ਼ੇ ਹਨ, ਇਹ ਮੋਖ ਮੁਕਤੀ ਦੇ ਦਰਵਾਜ਼ਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧ ਸੰਗਤ ਨੂੰ ਮੁੱਖ ਮੁਕਤੀ ਦਾ ਦਰਵਾਜ਼ਾ ਮੰਨਿਆ ਗਿਆ, ਕਿਉਂਕਿ ਸਿਮਰਨ ਭਜਨ ਕਰਕੇ, ਜਿਸ ਤਰ੍ਹਾਂ ਭਗਤ ਕਬੀਰ ਜੀ ਵੀ ਕਹਿੰਦੇ ਨਾ, ਦਰ ਮੰਨਦੇ ਠੰਡੇ ਦਰਬਾਰ, ਤੁਜਵੇਂ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜਾ ਖੋਲ ਕਿਵਾੜ। ਬੂਹੇ ਦੇ ਅੱਗੇ ਬਹਿ ਕਰਕੇ ਜਿਸ ਤਰ੍ਹਾਂ ਕੋਈ ਬੇਨਤੀ ਕਰੇ ਨਾ, ਤੇ ਇਸ ਤਰ੍ਹਾਂ ਹੀ ਸਾਧ ਸੰਗਤ ਰੂਪੀ ਦਰਵਾਜ਼ੇ ਵਿੱਚ ਬੈਠ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ, ਵਾਹਿਗੁਰੂ ਤੇਰੇ ਦਰ ਤੇ ਖੜੇ ਆ, ਹੁਣ ਦਰਵਾਜ਼ਾ ਖੋਲ ਕਰਕੇ ਨਾ ਭਾਵਪੂਰਨ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਕੇ ਤੇ ਮੁਕਤੀ ਦਿਓ, ਮੇਰਾ ਕਰੋ। ਇਸ ਵਾਸਤੇ ਜਿਹੜੇ ਨਾਮ ਦਾ ਮਨਨ ਕਰਦੇ ਹਨ ਪਾਵਹ ਮੋਖ ਦੁਆਰ, ਭਾਈ ਉਹ ਮੁਕਤੀ ਪ੍ਰਾਪਤ ਕਰ ਲੈਂਦੇ ਹਨ, ਅਥਵਾ ਨਾਮ ਦਾ ਮਨਨ ਕਰਦੇ ਹੋਏ ਦੁਆਰ ਨਾਮ ਦੁਆਰਾ, ਨਾਮ ਦੁਆਰਾ ਹੀ ਪਾਵਹ ਮੋਖ, ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ, ਕਿਉਂਕਿ ਨਾਮ ਹੀ ਮੁਕਤ ਕਰਾਉਣ ਵਾਲਾ ਹੈ, ਸੰਗਤ ਹੀ ਮੁਕਤ ਕਰਾਉਣ ਵਾਲੀ। ਖੋਜਤ ਖੋਜਤ ਸੁਣੀ ਉਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਤਸੰਗਤ ਦੀ ਪ੍ਰਾਪਤੀ ਤੋਂ ਬਿਨਾਂ ਕੋਈ ਵੀ ਨਹੀਂ ਤਰਿਆ ਹੈ। ਇਸ ਵਾਸਤੇ ਜਿਹੜਾ ਨਾਮ ਦਾ ਮਨਨ ਕਰਨਾ ਹੈ, ਇਹੋ ਹੀ ਮੁਕਤੀ ਦਿਵਾਉਣ ਵਾਲਾ ਹੈ। ਜਿਹੜਾ ਨਾਮ ਦਾ ਮਨਨ ਕਰਦੇ ਹਨ ਹਿਰਦੇ ਦੇ ਵਿੱਚ, ਉਹ ਆਪਣੇ ਪਰਿਵਾਰਾਂ ਨੂੰ ਸੁਧਾਰ ਲੈਂਦੇ, ਉਹਨਾਂ ਦੇ ਪਰਿਵਾਰ ਸਾਰਿਆਂ ਹੀ ਸੁਧਰਿਆ ਹੁੰਦਾ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼, ਸਾਰੇ ਭਰਾ ਸਾਰੇ ਪਰਿਵਾਰ, ਅੰਮ੍ਰਿਤਧਾਰੀ ਹੈ ਬਾਣੀ ਪੜ੍ਹਨ ਵਾਲਾ। ਜੇ ਕੋਈ ਹੁਣ ਥੋੜੀਆਂ ਬਹੁਤ ਸੰਸਾਰੀ ਆਦਤਾਂ ਨੂੰ ਵੇਖ ਕੇ ਕਵੇ ਕਿ ਇਤਨਾ ਕਰਦੇ, ਪੂਰੇ ਸਾਰੇ ਬ੍ਰਹਮ ਗਿਆਨੀ ਨਹੀਂ ਹੁੰਦੇ। ਦੁਨਿਆਵੀ ਆਦਤਾਂ ਛੁੱਟਣੀਆਂ ਬਹੁਤ ਔਖੀਆਂ ਹੁੰਦੀਆਂ, ਕਿਸੇ ਦਾ ਜਿਸ ਤਰ੍ਹਾਂ ਗੁੱਸਾ ਕਰਨਾ ਕਿਸੇ ਗੱਲ ਦਾ, ਇਹ ਤਾਂ ਆਮ ਹੀ ਨੇਚਰਲੀ ਗੱਲ ਹੈ। ਨਸ਼ਿਆਂ ਤੋਂ ਬਚਣਾ, ਮਾੜੇ ਕੁਕਰਮਾਂ ਤੋਂ ਬਚਣਾ, ਜਿਹੜੇ ਨਾਮ ਨੂੰ ਜਪਦੇ ਨੇ ਆਪ ਉਹਨਾਂ ਦੇ ਪਰਿਵਾਰ ਵੀ ਬਚ ਜਾਂਦੇ ਜੋ ਹਿਰਦੇ ਵਿੱਚ ਨਾਮ ਜਪਦੇ। ਕਹਿੰਦੇ ਨੇ ਸਮੂਹ ਪਰਿਵਾਰ ਨੂੰ, ਸਾਰੇ ਪਰਿਵਾਰਾਂ ਦਾ ਸੁਧਾਰ ਕਰ ਲੈਂਦੇ। ਇਸ ਤਰ੍ਹਾਂ ਬੇਅੰਤ ਗੁਰਸਿੱਖ ਹਨ ਜਿਹੜੇ ਆਪ ਨਾਮ ਨੂੰ ਜਪਦੇ ਹਨ, ਪਰਿਵਾਰ ਵੀ ਸੁਧਰਿਆ ਹੋਇਆ। ਦੂਸਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ, ਮੰਨੈ, ਜਿਹੜਾ ਨਾਮ ਦਾ ਮਨਨ ਕਰਦੇ ਨਾ, ਪਰਿਵਾਰ ਹੈ ਆਪਣੇ ਨਾਲ ਦਿਆਂ ਨੂੰ, ਪਰਿਵਾਰ ਅਰਥ ਹੁੰਦਾ ਚਾਰ ਚੁਪੇਰੇ, ਜਿਹੜੇ ਉਹਨਾਂ ਦੀ ਸੰਗਤ ਕਰਨ ਵਾਲੇ, ਉਹਨਾਂ ਦਾ ਉਹ ਸੁਧਾਰ ਕਰ ਲੈਂਦੇ। ਕਿਉਂਕਿ ਪਰਿਵਾਰ ਵਿੱਚ ਤੇ ਬਹੁਤ ਇਹ ਵੀ ਕਹਿ ਦਿੰਦੇ ਨੇ, ਇਹ ਉਹੀ ਹੈ ਨਾ ਜਿਹੜਾ ਸਾਡੇ ਨਾਲ ਰਹਿੰਦਾ ਹੁੰਦਾ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਨਹੀਂ ਜਾਣੀ ਅਖੀਰ ਤੱਕ ਪਰਿਵਾਰ ਨੇ। ਪਰਿਵਾਰ ਤੋਂ ਅਰਥ ਚਾਰ ਚੁਪੇਰੇ ਦਾ ਹੁੰਦਾ, ਜਿਹੜੇ ਸੰਗਤ ਕਰਨ ਵਾਲੇ ਉਹ ਵੀ ਸੁਧਰ ਜਾਂਦੇ। ਪਰਿਵਾਰ ਦਾ ਅਰਥ ਹੱਥ ਪੈਰ ਅੰਗ ਵੀ ਹੈ, ਜਿਸ ਤਰ੍ਹਾਂ ਸਾਡੇ ਅੱਖਾਂ ਨੂੰ ਜਿੰਨਾ ਮਰਜ਼ੀ ਰੋਕ ਲਈਏ, ਇਹ ਬਦੋ ਬਦੀ ਭੱਜਦੀਆਂ ਰੂਪ ਵੇਖਣ ਵੱਲ, ਧਨ ਜਾਇਦਾਦ ਵੇਖਣ ਨੂੰ ਮਾੜੀ ਨਿਗਾਹ ਨਾਲ। ਕੰਨਾਂ ਨੂੰ ਜਿੰਨਾ ਮਰਜ਼ੀ ਰੋਕ ਲਈਏ ਕਿਤੇ ਕੋਈ ਗੱਲਾਂ ਕਰਦਾ ਹੋਵੇ ਸਹੀ ਕੋਲ, ਤੇ ਬਾਣੀ ਵੱਲੋਂ ਧਿਆਨ ਹਟਾ ਕੇ ਤੇ ਕੰਨ ਉਸੇ ਵੇਲੇ ਉਧਰ ਜਾਣਗੇ ਕਿ ਇਹ ਗੱਲਾਂ ਕੀ ਕਰਦਾ। ਬੰਦਾ ਮੂੰਹ ਵਿੱਚ ਬਾਣੀ ਹੌਲੀ ਹੌਲੀ ਪੜ੍ਹਨ ਲੱਗ ਪੈਂਦਾ, ਕਿਤੇ ਮੇਰੀ ਤਾਂ ਨਹੀਂ ਨਿੰਦਾ ਕਰਨ ਦਾ। ਇਹ ਕੰਨ ਜਿਹੜੇ ਭੱਜਦੇ ਆ, ਸਾਡਾ ਪਰਿਵਾਰ ਹੈ। ਸਰੀਰ ਨੂੰ ਪਿੰਡ ਕਿਹਾ ਗਿਆ ਬਾਣੀ ਦੇ ਵਿੱਚ, ਪਿੰਡ ਤੇ ਪਿੰਡ ਜਿੱਥੇ ਬਹੁਤੇ ਘਰ ਹੋਣ ਉਹਨੂੰ ਪਿੰਡ ਕਹਿੰਦੇ। ਹੱਥ ਆਪਣੀ ਮਰਜ਼ੀ ਕਰਦੇ ਨੇ, ਕਈ ਵਾਰ ਆਪਾਂ ਕੋਈ ਕੰਮ ਨਹੀਂ ਕਰਨਾ ਚਾਹੁੰਦੇ, ਬਦੋ ਬਦੀ ਹੋ ਜਾਂਦਾ। ਪੈਰ ਆਪਣੀ ਮਰਜ਼ੀ ਕਰਦੇ ਆ, ਨਹੀਂ ਵੀ ਜਾਣਾ ਚਾਹੁੰਦੇ ਹੁੰਦੇ ਤੇ ਤਾਂ ਵੀ ਉਧਰ ਤੁਰ ਕੇ ਚਲੇ ਜਾਈਦਾ। ਇਸ ਤਰ੍ਹਾਂ ਇਹ ਹੱਥ ਦੇ ਜਿਹੜੇ ਪੈਰ ਸਾਡੇ ਅੰਗ ਹੈ ਨਾ ਸਰੀਰ ਦੇ, ਜ਼ੁਬਾਨ, ਇਹ ਬਦੋ ਬਦੀ ਮਾੜੇ ਕਰਮ ਕਰਦੀਆਂ, ਇਹ ਸਾਰਾ ਪਰਿਵਾਰ ਹੈ। ਜਿਹੜੇ ਸਿਮਰਨ ਭਜਨ ਕਰਨ ਵਾਲੇ ਇਹ ਸਾਰੇ ਅੰਗਾਂ ਨੂੰ ਸੁਧਾਰ ਲੈਂਦੇ, ਫਿਰ ਉਹ ਅੱਖਾਂ ਨਾਲ ਦੇਖਦੇ ਨੇ ਸਾਰਿਆਂ ਵਿੱਚ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕੰਨਾਂ ਨਾਲ ਇੱਕ ਪਰਮੇਸ਼ਰ ਦਾ ਹੀ ਨਾਮ ਸੁਣਦੇ, ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ। ਜੋ ਬੋਲਤਾ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਪਾਣੀ ਦੀਆਂ ਮੱਛੀਆਂ, ਜੰਗਲ ਵਿਚ ਰਹਿਣ ਵਾਲੇ ਹਿਰਨ, ਉੱਡਣ ਵਾਲੇ ਪੰਛੀ, ਜੋ ਵੀ ਬੋਲਦੇ ਨੇ ਪਰਮੇਸ਼ਰ ਦਾ ਨਾਮ। ਸੰਤ ਬਾਬਾ ਆਤਰ ਸਿੰਘ ਜੀ ਮਸਤੂ ਆਣੇ ਵਾਲਿਆਂ ਪਾਸ ਇੱਕ ਸਿਮਰਨ ਭਜਨ ਵਾਲਾ ਗੁਰਸਿੱਖ ਆ ਕੇ ਕਹਿਣ ਲੱਗਾ, ਮਹਾਂਪੁਰਖੋ ਕੋਈ ਐਸੀ ਅਵਸਥਾ ਹੈ ਕਿ ਜਿਹੜੀ ਚਾਰ ਚੁਫੇਰੇ ਸੁਣਦਾ ਨਾਮ ਹੀ ਸੁਣਦਾ, ਕੋਈ ਬਾਣੀ ਵਿਚ ਜ਼ਿਕਰ ਆਉਂਦਾ ਪਰ ਪਤਾ ਨਹੀਂ ਲੱਗਦਾ। ਕਹਿੰਦੇ ਭਾਈ ਆ ਕੀ ਚੱਲ ਰਿਹਾ, ਕਾਹਦੀ ਆਵਾਜ਼ ਆਉਂਦੀ? ਕਹਿੰਦੇ ਮਹਾਂਪੁਰਖੋ ਚੱਕੀ ਚੱਲ ਰਹੀ ਆਟਾ ਪੀਣ ਵਾਲੀ। ਬਜ਼ੁਰਗਾਂ ਨੂੰ ਪਤਾ ਹੋਵੇਗਾ, ਪੰਜਾਬ ਵਿਚ ਜਦੋਂ ਇੰਜਣ ਹੋਇਆ ਕਰਦੇ ਸੀ ਨਾ, ਉਹਦੇ ਉੱਤੇ ਗਿਲਾਸ ਜਾਂ ਗੜਵੀ ਜਾਂ ਇਹੋ ਜਿਹੀ ਚੀਜ਼ ਬੰਨ ਦੇਣੀ, ਕੁੱਜਾ ਬੰਨ ਦੇਣਾ ਮਿੱਟੀ ਦਾ, ਤੇ ਜਦੋਂ ਇੰਜਣ ਨੇ ਚੱਲਣਾ ਤੇ ਉਹਦੇ ਵਿੱਚੋਂ ਤੁਕ ਤੁਕ ਦੀ ਬੜੀ ਜ਼ੋਰਾਂ ਦੀ ਆਵਾਜ਼ ਆਇਆ ਕਰਦੀ ਸੀ, ਦੂਰ ਦੂਰ ਤੱਕ ਆਵਾਜ਼ ਸੁਣਨੀ, ਤਾਂ ਕਿ ਪਿੰਡ ਤੇ ਇਲਾਕੇ ਵਾਲੇ ਨੂੰ ਪਤਾ ਲੱਗ ਜਾਏ ਕਿ ਆਟਾ ਪੀਣ ਵਾਲੀ ਚੱਕੀ ਚੱਲਦੀ ਹੈ, ਕਿਸੇ ਨੇ ਆਟਾ ਭਿਉਣਾ ਹੋਵੇ ਤੇ ਲੈ ਆਵੇ। ਤੇ ਉਹ ਮਹਾਂਪੁਰਖਾਂ ਨੂੰ ਬੇਨਤੀ ਕਰਨ ਲੱਗਾ, ਜੀ ਇਹ ਚੱਕੀ ਚੱਲ ਰਹੀ ਆਟਾ ਪੀਣ ਵਾਲੀ। ਕਹਿੰਦੇ ਮੱਥਾ ਟੇਕ। ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟਿਕਾਇਆ, ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ, ਉਹ ਅਵਸਥਾ ਵਿਖਾਓ ਜੋ ਆਪ ਜੀ ਕਹਿੰਦੇ ਹੋ, ਤਰਤ ਆਕਾਸ ਪਾਤਾਲ ਹੈ ਮੇਰੀ ਜਿੰਦੜੀ ਸਭ ਹਰ ਹਰ ਨਾਮ ਧਿਆ ਵੈਰਾ, ਕਿ ਸਾਰੇ ਹੀ ਨਾਮ ਜਪਦੇ ਹੈ। ਤੇ ਜਦੋਂ ਉਹਨੂੰ ਪੁੱਛਿਆ ਨਾ ਦੁਬਾਰਾ, ਦੱਸ ਹੁਣ ਕੀ ਹੁੰਦਾ? ਕਹਿੰਦੇ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ, ਕਿਉਂਕਿ ਉਹ ਆਪ ਬੜਾ ਗੁਰਸਿੱਖ ਸਿਮਰਨ ਭਜਨ ਵਾਲਾ ਸੀ, ਤੇ ਜਿਹੜਾ ਸਿਮਰਨ ਭਜਨ ਵਾਲਾ ਹੋਵੇ ਤੇ ਉਹਨੂੰ ਰਾਹ ਵਿੱਚ ਤੋਰਨਾ ਮਹਾਂਪੁਰਖਾਂ ਦਾ ਫਰਜ਼ ਹੁੰਦਾ ਹੈ, ਤਾਂ ਗਾਂ ਤੋਂ ਗਾਂ ਹੋਰ ਅਵਸਥਾ ਪ੍ਰਾਪਤ ਹੋ ਜਾਵੇ। ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਕਿਹਾ ਸੀ ਕਿ ਬਾਣੀ ਵਿੱਚ ਜੋ ਇਹ ਪੰਕਤੀਆਂ ਆਉਂਦੀਆਂ ਨੇ, ਧਰਤ ਆਕਾਸ਼ ਪਾਤਾਲ ਹੈ ਮੇਰੀ ਜਿੰਦੜੀ ਸਭ ਹਰ ਹਰ ਨਾਮ ਧਿਆ ਵੈ ਰਾਮ, ਇਹ ਸੱਚੀ ਗੱਲ ਹੈ? ਜਿਤਨਾ ਕਈ ਅੱਜ ਕੱਲ ਸ਼ੰਕਾ ਕਰਦੇ ਆ ਨਾ, ਬਾਣੀ ਵਿੱਚ ਮਿਥਿਹਾਸ ਵੀ ਗੱਲਾਂ ਲਿਖੀਆਂ ਕਿ ਝੂਠੀਆਂ ਗੱਲਾਂ, ਭੁਲੇਖਾ ਹੈ ਉਹਨਾਂ ਦਾ, ਕਿਉਂਕਿ ਸੰਸਾਰੀ ਕੱਲੀ ਵਿਦਿਆ ਪੜ੍ਹਨ ਦੇ ਨਾਲ ਨਹੀਂ ਕੁਛ ਵੀ ਪ੍ਰਾਪਤ ਹੁੰਦਾ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਜਿਹਨੂੰ ਲੱਭ ਤੇ ਪਦਾਰਥਾਂ ਦਾ ਮਾਇਆ ਦਾ ਲੱਭ ਹੈ ਤੇ ਹੰਕਾਰ ਚੜਿਆ ਹੈ ਨਾ, ਉਹ ਮੂਰਖ ਹੈ ਭਾਵੇਂ ਕਿੰਨਾ ਵੀ ਪੜਿਆ ਲਿਖਿਆ ਹੋਵੇ। ਜਦੋਂ ਗੁਰਸਿੱਖਾਂ ਨੇ ਸ਼ੰਕਾ ਜ਼ਾਹਰ ਕੀਤੀ, ਮਹਾਂਪੁਰਖ ਕਹਿੰਦੇ, ਗੁਰਸਿੱਖੋ ਸ਼ੰਕਾ ਕਰਦੇ ਜਾਓ, ਸਣੇ ਕੇ ਸ਼ੀਸ਼ ਨਾਲ ਕਰਕੇ ਆਓ। ਅੱਠ ਸਿੰਘ ਸੀ ਨਾਲ, ਸਾਰੇ ਸਿਮਰਨ ਭਜਨ ਵਾਲੇ ਸੀ, ਨਾਲੇ ਉਹਨਾਂ ਪਤਾ ਸੀ ਕਿ ਜਿਹੜਾ ਇਹ ਸਵਾਲ ਕਰ ਰਿਹਾ ਇਹਨੇ ਆਉਣ ਵਾਲੇ ਸਮੇਂ ਚ ਟਕਸਾਲ ਦਾ ਮੁਖੀ ਬਣਨਾ, ਤੇ ਜਿਹੜਾ ਘਰ ਦਾ ਹੀ ਮਾਲਕ ਹੋਵੇ ਉਹ ਤੋਂ ਕੋਈ ਲੁਕਾ ਨਹੀਂ ਹੁੰਦਾ। ਕਿਉਂਕਿ ਅਸੀਂ ਇਸ਼ਨਾਨ ਕਰਾ ਕੇ ਮੱਥਾ ਟਿਕਾਇਆ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕੀਤੀ, ਤੇ ਦੱਸਦੇ ਨੇ ਮਹਾਂਪੁਰਖਾਂ ਨੇ ਖਾਲਸਾ ਜੀਵਨ ਚ ਵੀ ਲਿਖਿਆ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਕਿ ਅੱਠ ਦਿਨ ਸਿੰਘ ਸਮਾਧੀਆਂ ਚ ਰਹੇ, ਨਾ ਖਾਣ ਦਾ, ਨਾ ਪੀਣ ਦਾ, ਨਾ ਨਹਾਉਣ ਦਾ ਕੋਈ ਚੇਤਾ ਨਹੀਂ ਰਿਹਾ, ਅੱਠ ਦਿਨ ਸਮਾਧੀਆਂ ਵਿਚ ਲੀਨ ਰਹੇ। ਜੇ ਬਾਰੀਆਂ ਨਾ ਕੰਨ ਲਾਉਂਦੇ ਵਾਹਿਗੁਰੂ ਦੀ ਆਵਾਜ਼, ਕਿਤੋਂ ਮੂਲ ਮੰਤਰ ਦਾ ਜਾਪ, ਕਿਤੋਂ ਬਾਣੀ ਦਾ ਸ਼ਬਦ, ਕਿਤੇ ਸਤਨਾਮ ਵਾਹਿਗੁਰੂ ਦੀ ਬਾਣੀ ਸੁਣਾਈ ਦਿੰਦੀ ਸੀ। ਫਿਰ ਉਹਨਾਂ ਨੂੰ ਮੱਥਾ ਟਿਕਾਇਆ ਕਿ ਮੱਥਾ ਟੇਕੋ, ਫਿਰ ਪਹਿਲਿਆਂ ਵਰਗੇ ਬਣ ਗਏ। ਕਹਿੰਦੇ ਮਹਾਂਪੁਰਖੋ ਕਿਰਪਾ ਕਰੋ, ਉਤਨਾ ਹੀ ਰਹਿਣ ਦੋ। ਕਹਿੰਦੇ ਨਾ ਭਾਈ, ਵੱਡਾ ਭਰਾ ਨਿੱਕੇ ਵੀਰ ਨੂੰ ਮੋਢੇ ਤੇ ਚੁੱਕ ਕੇ ਮੇਲਾ ਵਿਖਾਉਂਦਾ ਹੈ, ਪਰ ਆਨੰਦ ਨਜ਼ਾਰਾ ਉਦੋਂ ਆਉਂਦਾ ਜਦੋਂ ਪੈਰੀ ਤੁਰ ਕੇ ਵੇਖੇ। ਹੁਣ ਪੈਰੀ ਤੁਰ ਕੇ ਵੇਖੋ, ਇਹ ਹੈ ਗੁਰਸਿੱਖਾਂ ਦੀ ਨਿਮਰਤਾ ਤੇ ਗੁਰੂ ਦੀ ਬਖਸ਼ਿਸ਼। ਜੇ ਆਮ ਕੋਈ ਸੰਸਾਰੀ ਹੁੰਦਾ ਨਾ, ਉਹ ਕਹਿੰਦਾ ਪਹਿਲਾਂ ਮੈਨੂੰ ਗੁਰੂ ਮੰਨੋ ਤੇ ਫਿਰ ਦਊ। ਇਹ ਪੂਰਨ ਜਿਨ੍ਹਾਂ ਨੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਉਹਨਾਂ ਦੀ ਗੱਲ। ਇਸ ਵਾਸਤੇ ਸਾਧ ਸੰਗਤ ਜੀ, ਉਹ ਸਾਰੇ ਆਪਣੇ ਹੱਥਾਂ ਅੰਗਾਂ ਪ੍ਰਤੰਗਾਂ ਨੂੰ, ਕੰਨਾਂ ਨੂੰ, ਜ਼ੁਬਾਨ ਨੂੰ, ਅੱਖਾਂ ਨੂੰ ਸੁਧਾਰ ਲੈਂਦੇ ਨੇ, ਪਰਿਵਾਰ ਸਾਰੇ ਨੂੰ। ਉਹ ਫਿਰ ਪਰਮੇਸ਼ਰ ਦਾ ਹੀ ਰੂਪ ਦੇਖਦੇ ਨੇ, ਜਿਵੇਂ ਭਾਈ ਨੰਦ ਲਾਲ ਜੀ ਕਹਿੰਦੇ ਨੇ, ਰੂਹ ਹਰਦਰ ਜਿਸ਼ਮ ਗੁਰਗੋਬਿੰਦ ਸਿੰਘ, ਨੂਰ ਹਰਦਰ ਚਸ਼ਮ ਗੁਰਗੋਬਿੰਦ ਸਿੰਘ, ਭਾਈ ਕਨਈਆ ਜੀ ਵਾਂਗੂ, ਮਹਾਰਾਜ ਮੈਂ ਤਾਂ ਤੁਹਾਨੂੰ ਹੀ ਪਾਣੀ ਪਿਆਉਂਦਾ, ਮੈਨੂੰ ਨਹੀਂ ਪਤਾ ਕਿ ਕਿਹੜਾ ਮੁਸਲਮਾਨ, ਕਿਹੜਾ ਹਿੰਦੂ ਤੇ ਕਿਹੜਾ ਪਹਾੜੀਆ, ਕੌਣ ਸਿੱਖ ਹੈ, ਮੈਂ ਤਾਂ ਤੁਹਾਨੂੰ ਹੀ ਪਾਣੀ ਪਿਆਉਂਦਾ। ਲੈ ਗੁਰਸਿੱਖਾ, ਜੇ ਤੇਰੀ ਇਹ ਭਾਵਨਾ ਹੈ, ਤੇਰੀ ਇਹ ਨਿਗਾਹ ਹੈ, ਆ ਮਲਮ ਲੈ ਜਾ ਤੇ ਸਾਡੇ ਪੱਟੀਆਂ ਵੀ ਬੰਨ ਦਿਆ ਕਰੇ। ਪਰ ਅਫਸੋਸ, ਅਸੀਂ ਲੜਾਈਆਂ ਚ ਟਾਈਮ ਕੱਢ ਲਿਆ, ਕਿਸੇ ਅੰਗਰੇਜ਼ ਦਾ ਨਾਮ ਮਸ਼ਹੂਰ ਹੋ ਗਿਆ ਕਿ ਰੈੱਡ ਕਰਾਸ ਉਹਨੇ ਚਲਾਈ 1881 ਚ, ਪਰ ਰੈੱਡ ਕਰਾਸ ਦਾ ਜਨਮਦਾਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਆਪ ਭਾਈ ਘਨੱਈਆ ਨੂੰ ਮਲਮ ਪੱਟੀ ਦਿੱਤੀ, ਲੈ ਮਲਮ ਪੱਟੀ ਕਰਿਆ ਕਰ, ਸਾਰਿਆਂ ਦੀ ਸੰਭਾਲ ਕਰ, ਜਲ ਵੀ ਛਕਾ ਤੇ ਨਾਲ ਸਾਰਿਆਂ ਦੀ ਜੋ ਹੈ ਮਲਮ ਪੱਟੀ ਕਰਿਆ ਕਰ। ਰੈੱਡ ਕਰਾਸ ਵਾਲਿਆਂ ਦੀ ਇਹੋ ਡਿਊਟੀ ਹੈ ਨਾ, ਭਾਵੇਂ ਕੋਈ ਲੜਾਈਆਂ ਹੁੰਦੀਆਂ ਹੁਣ, ਉਹਨਾਂ ਹਿਫਾਜ਼ਤ ਕਰਨੀ ਹਰ ਇੱਕ ਦੀ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 1703 ਈਸਵੀ ਦੇ ਵਿੱਚ ਅਖੀਰ ਦੇ ਮਹੀਨਿਆਂ ਵਿੱਚ ਆਪ ਜੀ ਨੇ ਗੁਰਸਿੱਖਾਂ ਨੂੰ ਦਾਤ ਬਖਸ਼ਿਸ਼ ਕੀਤੀ ਹੈ। ਜਿਵੇਂ ਆਨੰਦਪੁਰ ਦੇ ਵਿਚ ਬੜੇ ਵੱਡੇ ਵੱਡੇ ਜੰਗ ਹੋ ਰਹੇ ਸੀ, ਘੇਰੇ ਪਏ ਸੀ। ਇਸ ਤਰ੍ਹਾਂ ਗੁਰਸਿੱਖ ਸਿਮਰਨ ਭਜਨ ਕਰਕੇ ਆਪਣੇ ਸਮੂਹ ਪਰਿਵਾਰ ਨੂੰ ਸਰੀਰ ਨੂੰ ਸੁਧਾਰ ਲੈਂਦੇ ਹਨ। ਭਾਈ ਜਿਹੜਾ ਨਾਮ ਦਾ ਮਨਨ ਕਰਦੇ ਨਾ ਹਿਰਦੇ ਵਿਚ, ਗੁਰਸਿੱਖ ਤਰਾ ਉਹ ਗੁਰਸਿੱਖ ਆਪ ਤਰ ਜਾਂਦੇ ਨੇ, ਤੇ ਗੁਰੂ ਦੀ ਬਖਸ਼ਿਸ਼ ਨਾਲ ਤਾਰੇ ਹੋਰਨਾਂ ਦਾ ਵੀ ਪਾਰ ਉਤਾਰਾ ਕਰਦੇ। ਆਪ ਤਰੇ ਤਾਰੇ ਸ੍ਰੇਸ਼ਟਾ, ਭਾਈ ਗੁਰਦਾਸ ਜੀ ਕਹਿੰਦੇ ਨੇ ਆਪ ਵੀ ਤਰਦੇ ਸ੍ਰਿਸ਼ਟੀ ਨੂੰ ਵੀ ਤਾਰਦੇ। ਜਪਜੀ ਸਾਹਿਬ ਚ ਆਪਾਂ ਰੋਜ਼ ਹੀ ਪੜ੍ਹਦੇ, ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁੱਖ ਉਜਲੇ। ਉਹ ਤਾਂ ਮੁੱਖ ਉਜਲੇ ਹੀ ਹਨ ਕੇਤੀ ਛੁੱਟੀ ਨਾਲ, ਕਿੰਨੀ ਕੁ ਸ੍ਰਿਸ਼ਟੀ ਉਹਨਾਂ ਦੇ ਨਾਲ ਨਾਮ ਜਪ ਕਰਕੇ ਛੁੱਟ ਗਈ ਹੈ, ਗਿਣਤੀ ਨਹੀਂ ਕੀਤੀ ਜਾ ਸਕਦੀ। ਇਸ ਵਾਸਤੇ ਉਹ ਆਪ ਵੀ ਤਰਦੇ ਨੇ, ਆਪਣੇ ਸਾਰੇ ਜੋ ਨਾਲ ਦੇ ਸੰਗੀ ਹਨ ਉਹਨਾਂ ਨੂੰ ਵੀ ਤਾਰ ਲੈਂਦੇ ਨੇ ਗੁਰੂ ਦੀ ਬਖਸ਼ਿਸ਼ ਦੁਆਰਾ।
ਨਾਨਕ ਪਵਹਿ ਨਾ ਭਿੱਖ,
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜਾ ਨਾਮ ਦਾ ਮਨਨ ਕਰਦੇ ਹੈ ਨਾ, ਭਵਹਿ ਨਾ ਭਿੱਖ, ਉਹ ਆਉਣ ਵਾਲੇ ਸਮੇਂ ਵਿਚ ਜੂਨਾਂ ਵਿਚ ਨਹੀਂ ਤੁਰੇ ਫਿਰਦੇ। ਭਵਿੱਖਤ ਆਉਣ ਵਾਲਾ ਸਮਾਂ, ਫਿਊਚਰ ਟਾਈਮ, ਆਉਣ ਵਾਲੇ ਸਮੇਂ ਦੇ ਵਿਚ ਉਹ ਜੂਨਾਂ ਦੇ ਵਿਚ ਨਹੀਂ ਤੁਰੇ ਫਿਰਦੇ ਹਨ। ਸਤਿਗੁਰੂ ਸਾਹਿਬ ਜੀ ਦੀ ਉਹਨਾਂ ਦੇ ਉੱਤੇ ਮਹਾਨ ਬਖਸ਼ਿਸ਼ ਹੋ ਜਾਂਦੀ ਹੈ। ਇਸ ਚੌਥੀ ਪੌੜੀ ਵਿਚ ਮੰਨੇ ਵਾਲੇ ਵਿਚ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਆਇਆ, ਤੇ ਤਿੰਨ ਪੌੜੀਆਂ ਵੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ। ਕਈ ਕਹਿ ਦਿੰਦੇ ਰਾਗਮਾਲਾ ਚ ਮਹਾਰਾਜ ਦਾ ਨਾਂ ਨਹੀਂ ਆਉਂਦਾ, ਤੇ ਇਹਨਾਂ ਚ ਨਹੀਂ ਆਉਂਦਾ, ਇਹ ਵੀ ਫਿਰ ਕੱਢ ਦੇਣੀਆਂ ਚਾਹੀਦੀਆਂ। ਮਨਮੁਖਤਾ ਹੀ ਹੈ। ਦਾਸ ਨੇ ਵੀ ਬੜੇ ਸਰੂਪ ਜੋ ਦਰਸ਼ਨ ਕੀਤੇ, ਕਿਉਂਕਿ ਜਦੋਂ ਕਥਾ ਕੀਤੀ ਫਿਰ ਹੁਣ ਡਿਊਟੀ ਹੈ, ਆਪ ਵੀ ਨਿਸ਼ਚੇ ਨਾਲ ਦੇਖਣਾ ਚਾਹੀਦਾ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਦੁਆਰਾ ਹੈ ਲਖਨਊ ਦੇ ਵਿਚ, ਯੂਪੀ ਸਟੇਟ ਚ, ਯੂਪੀ ਦੀ ਰਾਜਧਾਨੀ ਲਖਨਊ ਵਿਚ ਅਹੀਆ ਗੰਜ। ਉਹ ਹੈ 1742 ਬਿਕਰਮੀ, ਜਾਨੀ ਕਿ ਖਾਲਸਾ ਪੰਥ ਸਜਣ ਤੋਂ ਲਗਭਗ ਜੋ ਉਹ ਸਰੂਪ ਹੈ 14-15 ਸਾਲ ਪਹਿਲਾਂ ਦਾ ਲਿਖਿਆ ਹੋਇਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਭੇਜਿਆ ਸੀ। ਸੰਗਤ ਉੱਥੋਂ ਦੀ ਦੱਸਦੀ ਹੈ ਕਿ ਜਦੋਂ ਆਪ ਜੀ ਪਟਨਾ ਸਾਹਿਬ ਤੋਂ ਆਏ ਸਨ ਆਨੰਦਪੁਰ ਸਾਹਿਬ ਨੂੰ, ਤੇ ਇੱਥੇ ਪਹੁੰਚੇ ਤੇ ਸੰਗਤਾਂ ਨੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਆਪ ਜੀ ਜਾ ਰਹੇ ਹੋ, ਅਸੀਂ ਕਿਹਦਾ ਧਿਆਨ ਧਰਾਂਗੇ? ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਅਸੀਂ ਪੰਜਾਬ ਤੋਂ ਤੁਹਾਨੂੰ ਬਾਣੀ ਭੇਜਾਂਗੇ, ਬਾਣੀ ਦਾ ਲੜ ਲੱਗੋ ਤੇ ਬਾਣੀ ਦਾ ਹੀ ਧਿਆਨ ਪਰਮੇਸ਼ਰ ਦਾ ਧਰੋ। ਤਾਂ ਉਹਦੇ ਵਿਚ ਰਾਗ ਤਾਂ ਸਾਰੇ ਨੇ ਬਾਣੀ, ਪਰ ਥੋੜੀ ਥੋੜੀ ਬਾਣੀ ਹੈ, ਜਿਸ ਤਰ੍ਹਾਂ ਆਪਾਂ ਗੁਟਕਾ ਸਾਹਿਬ ਜਾਂ ਪੋਥੀ ਹੋਰ ਸਾਹਿਬਾਨ ਚ ਪਾਉਂਦੇ ਹਾਂ ਨਾ ਬਾਣੀ ਪੜ੍ਹਨ ਵਾਸਤੇ, ਇਸ ਤਰ੍ਹਾਂ ਥੋੜੀ ਥੋੜੀ ਬਾਣੀ ਹੈ ਉਹਦੇ ਵਿਚ ਸਾਰੇ ਰਾਗਾਂ ਵਿਚੋਂ, ਤੇ ਉਹਦੇ ਵਿਚ ਅਖੀਰ ਵਿਚ ਰਾਗਮਾਲਾ ਵੀ ਲਿਖੀ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਖਤ ਕੀਤੇ ਹੈ। ਇੱਕ ਸਰੂਪ ਹੈ ਬੁਰਹਾਨਪੁਰ ਦੇ ਵਿਚ, ਜੋ ਇਹ ਸਟੇਟ MP ਵਿਚ ਪੈਂਦਾ ਹੈ, ਮਹਾਰਾਸ਼ਟਰ ਦੇ ਨਾਲ ਹਜੂਰ ਸਾਹਿਬ ਤੋਂ ਆਉਂਦਿਆਂ ਰਸਤੇ ਵਿਚ ਪੈਂਦਾ ਹੈ, ਤੇ ਉਥੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 5-6 ਮਹੀਨੇ ਰਹੇ ਹੈ। ਉਥੋਂ ਇੱਕ ਮਹਾਂਪੁਰਖ ਸਨ, ਉਹਨਾਂ ਨੇ ਆਪ ਲਿਖ ਕੇ ਮਹਾਰਾਜ ਸਾਹਿਬ ਜੀ ਦੇ ਕੋਲ ਉਹ ਸਰੂਪ ਲਿਆਉਂਦਾ ਹੈ। ਇੱਕ ਕਲਮ ਦੀ ਲਿਖਾਈ ਹੈ, ਇੱਕ ਓਅੰਕਾਰ ਤੋਂ ਲੈ ਕਰਕੇ 18-10-20 ਤੱਕ ਦਾਸ ਨੇ ਉਸ ਸਰੂਪ ਦੇ ਵੀ ਦਰਸ਼ਨ ਕੀਤੇ ਨੇ, ਉਹਦੇ ਵਿਚ ਵੀ ਰਾਗਮਾਲਾ। ਕੌਣ ਇਹਦੇ ਸਾਰੇ ਸਰੂਪਾਂ ਚ ਲਿਖ ਗਿਆ? ਕੇਵਲ ਸਾਨੂੰ ਗੁਰੂ ਨਾਲੋਂ ਤੋੜਨ ਵਾਲੀਆਂ ਗੱਲਾਂ ਹੈ। ਜਦੋਂ ਪੰਜਾਬ ਦਾ ਸੂਬਾ ਬਣਨਾ ਸੀ ਨਾ, ਸੰਤ ਬਾਬਾ ਚੰਨਣ ਸਿੰਘ ਜੀ ਅਕਾਲੀ ਦਲ ਦੇ ਪ੍ਰਧਾਨ ਸਨ, ਤੇ ਸੰਤ ਬਾਬਾ ਫਤਿਹ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ, ਤੇ ਇਹਨਾਂ ਨੇ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਦੇ ਪਾਸ ਬੇਨਤੀ ਭੇਜੀ ਕਿ ਤੁਸੀਂ 5 ਸਿੰਘ ਆਪ ਖਲੋ ਕੇ ਅਰਦਾਸ ਕਰੋ, ਪੰਜਾਬੀ ਸੂਬਾ ਬਣ ਜਾਏ, ਕਿਰਪਾ ਕਰੋ। ਤੇ ਮਹਾਂਪੁਰਖਾਂ ਨੇ ਉਹਨੂੰ ਪਹਿਲਾਂ ਕਿਹਾ ਸੀ ਕਿ ਰਾਗਮਾਲਾ ਦਾ ਮਸਲਾ ਆਪਸ ਵਿਚ ਨਜਿੱਠ ਦਾ ਬਿਠਾ ਕੇ ਹੁਕਮਨਾਮੇ ਜਾਰੀ ਕਰਾ ਕੇ, ਪਰ ਉਹ ਨਜਿੱਠ ਨਹੀਂ ਸਕੇ, ਟਾਲਾ ਮਾਲਾ ਕਰਦੇ ਰਹਿ ਰਾਜਨੀਤਿਕ ਤੌਰ ਤੇ। ਤੇ ਜਦੋਂ ਉਹਨਾਂ ਨੇ ਇਹ ਸੁਨੇਹਾ ਭੇਜਿਆ ਨਾ ਅਰਦਾਸ ਕਰੋ, ਤੇ ਮਹਾਂਪੁਰਖਾਂ ਨੇ ਕਿਹਾ ਜਿਸ ਤਰ੍ਹਾਂ ਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਰੱਖਦੇ ਨਾ, ਉਸ ਤਰ੍ਹਾਂ ਦਾ ਹੀ ਪੰਜਾਬੀ ਸੂਬਾ ਮਿਲੂਗਾ। ਵੱਡਿਆ ਟੁੱਕਿਆ ਹੀ ਮਿਲਿਆ, ਹੁਣ ਤੱਕ ਲੜਾਈਆਂ ਹੁੰਦੀਆਂ ਰਹੀਆਂ, ਅੱਧੇ ਹਿੱਸੇ ਕਿਤੇ ਕੱਢਦੇ ਪੰਜਾਬ ਦੇ, ਅੱਧੇ ਕਿਤੇ ਕੱਢਦੇ। ਸੰਤ ਬਾਬਾ ਜਰਨੈਲ ਸਿੰਘ ਜੀ ਦਾ ਵੀ ਇਹੋ ਹੀ ਕਹਿਣਾ, ਉਹਨਾਂ ਵੀ ਕਿਹਾ, ਉਹ ਕਹਿੰਦੇ ਜਿੰਨੇ ਚਿਰ ਰਾਗਮਾਲਾ ਸਮੇਤ ਇੱਕ ਓਅੰਕਾਰ ਤੋਂ ਲੈ ਕਰਕੇ 18-10-20 ਤੱਕ ਪੂਰਨ ਨਿਸ਼ਚਾ ਰੱਖ ਕੇ, ਗੁਰੂ ਨੇ ਨੀ ਸਾਰੇ ਸਿੱਖ ਮੰਨਦੇ, ਉਹਨੇ ਚਿਰ ਕੱਖ ਨਹੀਂ ਬਣਨਾ, ਜਿੰਨੇ ਮਰਜ਼ੀ ਰੌਲਾ ਪਾ ਲਓ। ਇਸ ਵਾਸਤੇ ਗੁਰੂ ਤੇ ਪੂਰਨ ਨਿਸ਼ਚਾ ਹੋਊ ਤਾਂ ਹੀ ਗੁਰੂ ਬਖਸ਼ਿਸ਼ ਕਰੂ ਨਾ। ਜਦੋਂ ਕਹਿੰਦੇ ਸਾਡਾ ਗੁਰੂ ਹੀ ਇਸ ਤਰ੍ਹਾਂ ਦਾ, ਫਿਰ ਬਖਸ਼ਿਸ਼ ਕੀ ਲੈਣੀ ਹੈ, ਜੋ ਗੁਰੂ ਤੇ ਹੀ ਸ਼ੱਕ ਕਰਨਾ। ਇਸ ਵਾਸਤੇ ਸਾਧ ਸੰਗਤ ਜੀ, ਤਿੰਨਾਂ ਪੌੜੀਆਂ ਤੋਂ ਬਾਅਦ ਨਾਨਕ ਨਾਮ ਆਇਆ, ਮਹਾਰਾਜ ਸਾਹਿਬ ਜੀ ਦੀ ਮੌਜ ਹੈ। ਜਪਜੀ ਸਾਹਿਬ ਵਿਚ ਬਹੁਤ ਪੌੜੀਆਂ ਆਏ ਸੀ, ਗਾਂ ਸੰਖ ਜਪ ਵਾਲੀਆਂ ਆਉਣੀਆਂ ਉਹਦੇ ਵਿੱਚ ਵੀ ਨਹੀਂ ਨਾਨਕ ਨਾਮ ਲਿਖਿਆ। ਮੌਜ ਹੈ ਮਾਲਿਕ ਦੀ ਸਾਰੀ ਬਾਣੀ ਸਤਿਗੁਰੂ ਸਾਹਿਬ ਜੀ ਦੀ ਇੱਕੋ ਅੰਕਾਰ ਤੋਂ ਲੈ ਕਰਕੇ 18:10-20 ਤੱਕ ਹੈ। ਜਿਹੜੇ ਮੰਨਣ ਕਰਦੇ ਨੇ ਮਹਾਰਾਜ ਕਹਿੰਦੇ ਭਵਹਿ ਨਾ ਭਿੱਖ, ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਜੂਨਾਂ ਵਿੱਚ ਨਹੀਂ ਫਿਰਨਾ ਪੈਂਦਾ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਦਾ ਸ਼ੁੱਧ ਸਰੂਪ ਦਾ ਜੋ ਨਾਮ ਹੈ ਇਸ ਤਰ੍ਹਾਂ ਦਾ ਉਹ ਬਖਸ਼ਿਸ਼ਾਂ ਕਰਨ ਵਾਲਾ ਹੈ। ਪਰ ਜੇ ਕੋਈ ਮਨ ਦੇ ਵਿੱਚ ਮੰਨਣ ਕਰਕੇ ਜਾਣ ਲਵੇ, ਜੇ ਕੋਈ ਉਹਨੂੰ ਵਿਚਾਰ ਕਰਕੇ ਮਨ ਦੇ ਵਿੱਚ ਭਰੋਸਾ ਰੱਖ ਕੇ ਜਾਣਨਾ ਕਰੇ, ਇਹ ਪਰਮੇਸ਼ਰ ਦਾ ਐਸਾ ਨਾਮ ਹੈ ਕਿ ਜਿਹੜਾ ਵੀ ਜਾਣੇਗਾ ਨਿਰੰਜਨ ਹੋਏ, ਉਹ ਪਰਮੇਸ਼ਰ ਦਾ ਸਰੂਪ ਹੀ ਹੋ ਜਾਵੇਗਾ। ਹੁਣ ਜਿਨ੍ਹਾਂ ਨੇ ਸੁਣ ਕੇ ਮੰਨ ਕੇ ਤੇ ਕਮਾਈ ਕੀਤੀ ਹੈ, ਭਾਵ ਔਗੁਣਾਂ ਨੂੰ ਹੌਲੀ ਹੌਲੀ ਤਿਆਗ ਕਰਕੇ ਹਿਰਦੇ ਵਿੱਚ ਸਰੂਪ ਨੂੰ ਵਸਾਇਆ, ਉਹਨਾਂ ਦੀ ਕੈਸੀ ਅਵਸਥਾ ਹੈ? ਪੰਚ ਪ੍ਰਵਾਨ, ਉਹ ਪ੍ਰਵਾਨ ਨੇ ਇੱਕ ਪੰਚਨਾਮ ਦਾ ਮਹਾਂਪੁਰਖਾਂ ਦਾ। ਇਹ ਸਾਹਿਬਾਂ ਦੀ ਬਖਸ਼ਿਸ਼ ਦੁਆਰਾ ਆਪਾਂ ਕੱਲ ਨੂੰ ਵਿਚਾਰ ਕਰਾਂਗੇ। ਸਾਧ ਸੰਗਤ ਜੀ, ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਆਪ ਜੀ ਸਤਿਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਨੀ, ਜੋ ਸਾਹਿਬਾਂ ਦਾ ਉਪਦੇਸ਼ ਹੈ ਆਪਾਂ ਸਾਰੇ ਹੀ ਹਿਰਦੇ ਵਿੱਚ ਵਸਾਈਏ। ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ। ਇਹ ਨਹੀਂ ਕਿ ਮਹਾਰਾਜ ਮੈਨੂੰ ਨਹੀਂ ਕਹਿੰਦੇ, ਜਾਂ ਕੋਈ ਕਵੇ ਕਿ ਮੈਨੂੰ ਨਹੀਂ ਕਹਿੰਦੇ, ਜਾਂ ਕਈ ਕਹਿ ਦਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਕਿਹੜਾ ਅੰਮ੍ਰਿਤ ਛਕਿਆ ਜਾਂ ਛਕਾਇਆ। ਮਹਾਰਾਜ ਨੇ ਛਕਾਇਆ ਹੈ, ਪੜ੍ਹੋ ਭਾਈ ਗੁਰਦਾਸ ਦੀਆਂ ਵਾਰਾਂ, ਚਰਨ ਧੋਏ ਰਹਿਰਾਸ ਕਰ ਚਰਣਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ। ਉਦੋਂ ਚਰਨ ਧੋ ਕੇ ਪਿਲਾਉਣ ਦੀ ਮਰਿਆਦਾ ਸੀ, ਜਲ ਸਾਫ਼ ਲੈਂਦੇ, ਪਹਿਲਾਂ ਚਰਨ ਧੋਤੇ ਜਾਂਦੇ, ਫਿਰ ਹੋਰ ਨਵਾਂ ਜਲ ਲਿਆ ਕੇ ਲਿਆਉਂਦੇ। ਸਾਹਿਬਾਂ ਨੂੰ ਬੇਨਤੀ ਕਰਦੇ ਗੁਰਸਿੱਖ ਕਿ ਮਹਾਰਾਜ ਸਾਨੂੰ ਨਾਮ ਦਾ ਅੰਦਾਤ ਬਖਸ਼ੋ, ਤਾਂ ਆਪ ਜੀ ਸੱਜੇ ਪੈਰ ਦਾ ਅੰਗੂਠਾ ਛੁਆ ਕੇ ਉਹਨੂੰ ਜਲ ਛਕਾਉਂਦੇ ਉਹ ਅੰਮ੍ਰਿਤ, ਤੇ ਨਾਲੇ ਨਾਮਦਾਨ ਦਿੰਦੇ ਮੂਲ ਮੰਤਰ ਤੇ ਵਾਹਿਗੁਰੂ ਮੰਤਰ ਜੋ ਹੈ ਗੁਰਮੰਤਰ, ਇਹਦੀ ਬਖਸ਼ਿਸ਼ ਕਰਦੇ। ਬਾਣੀ ਪੜ੍ਹਨ ਦਾ ਹੁਕਮ ਕਰਦੇ, ਇਤਿਹਾਸ ਪੜ੍ਹੋ, ਪਹਿਲੇ ਸਰੂਪ ਤੋਂ ਹੁਕਮ ਹੈ। ਜਿਹੜਾ ਸਿੱਖ ਜਪਜੀ ਸਾਹਿਬ ਨਹੀਂ ਨਾ ਮੂੰਹ ਜ਼ਬਾਨੀ ਕਰਦਾ, ਉਹ ਸਿੱਖ ਨਹੀਂ। ਪਹਿਲੇ ਸਰੂਪ ਤੋਂ ਇਹ ਹੁਕਮ ਹੈ, ਸਿੱਖ ਗੁਰੂ ਕੋ ਹੋਏ ਗਏ ਜਪਜੀ ਕੰਠ ਨਾ ਕੀਨ ਤੰਦ।